ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਗੁਜਰੀ ਮਹੱਲਾ ਪੰਜਵਾ, ਪੰਚ ਪਦਾ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪ੍ਰਥਮ ਗਰਭ ਮਾਤਾ ਕੈ ਵਾਸਾ, ਊਹਾ ਛੋੜੈ ਧਰਨ ਮਹਿ ਆਇਆ, ਚਿੱਤਰ ਸਾਲ ਸੁੰਦਰ ਬਾਗ ਮੰਦਰ, ਸੰਗ ਨਾ ਕਛੂ ਜਾਇਆ, ਪ੍ਰਥਮ ਗਰਭ ਮਾਤਾ ਕੈ ਵਾਸਾ, ऊहा छोड़ा तरन मह आया चित्तर साल सुंदर बाग मंदर संगना कछु जाया अवर सब मिथ्या लोभ लबी गोर पूरा दियो हर नम्मा जीय कौ एहा वसत फबी अवर सब मिथ्या लोभ लबी गोर पूरा दियो हर नम्मा जीय कौ एहा वसत फबी
वाहिगुरु जी की फतेह। परम सन्मान योग सर्वरे कायनात दीन दुनिया दे मालक लोक परलोक दे सुख दाते रब्बी ज्ञान दे सागर साहिब सतगुरु श्री गुरु ग्रंथ साहिब महाराज जी दी बख्शिश भरी पावन गोद अंदर गुरुद्वारा श्री मंजी साहिब दीवान हाल श्री अमृतसर साहिब अते देश विदेश विच अपने घरां विच बैठ के गुरु चरणा नाल जुड़ बैठी गुरु प्यारी गुरु सवारी साथ संग जियो मालक ने अपार कृपा करके सचखंड श्री हरिमंदर साहब विखे जुगो जुग अटल धन गुरु ग्रंथ साहब महाराज जी ने जो अमृत वेले मुख वाक बख्शिश कीते हन अते आज जो कत्तक महीने की आरंभता हो रही है मुख वाक अते कत्तक महीने दे शब्द द्वारा जो सतगुरां ने सानू सिख्या बख्शिश कीती है उस दी विचार करन वास्ते सुन वास्ते गुरु चरणा दा सारे ध्यान धरिए क्योंकि प्रभु की उस्तत करो संत मीत सावधान एकाग्र चीत गुरु शब्द नू समझना होवे सावधानी दी भी लोड़ है ते चित एकाग्र करके ही सतगुरु साहब जी दियां जो गुजियां रमजां हन जो साडे जीवन दा रहस उन्हां ने अमृतमई बाणी विच अंकित कीता है उन्नू समझिया जा सकदा है। ये अमृतमई बचन पंचम पिता शहीदां दे सिरताज धन श्री गुरु अर्जन देव साहब जी दे उचारण कीते हुए गुजरी राग अंदर धन गुरु ग्रंथ साहिब महाराज जी दे पावन अंग 497 ते शोभनीक हन। मेरे गुरदेव जी ने रहाओ वालियां पंक्तियां विच शब्द दा अंतरी भाव अंकित कीता है कि मनुखा जिंदगी विच परमात्मा तो बिना जो कुछ भी असी वेखदे हां वो मिथ्या है बिनसंहार है अबनासी सदीवी रहन वाला केवल प्रभु है। जे असी उहदे नाल जुड़ जावांगे फिर तां साडी जिंदगी दा हर पहलू साडी जिंदगी दा हर कारज वो भी परमात्मा नाल जुड़ के सफल हो जाएगा ते जे प्रभु साडी जिंदगी विच्चों दूर चले जान ते फिर जिंदगी दा हर वो पल ਹਰ ਉਹ ਘੜੀ ਜੋ ਅਸੀਂ ਕੇਵਲ ਇਸ ਮਨੁੱਖਾ ਸਰੀਰ ਦੇ ਇਰਦ ਗਿਰਦ ਰਹਿ ਕੇ ਜਾਂ ਧਨ ਪਦਾਰਥਾਂ ਦੇ ਲੋਭ ਲਾਲਚ ਵਿੱਚ ਫਸ ਕੇ ਬਤੀਤ ਕਰਦੇ ਹਾਂ, ਉਹ ਸਭ ਕੁਝ ਨਿਫਲ ਚਲੀ ਜਾਂਦੀ ਹੈ। ਮੇਰੇ ਸਤਿਗੁਰਾਂ ਨੇ ਉਹਨੂੰ ਮਿਥਿਆ ਕਿਹਾ। ਬਾਕੀ ਸ਼ਬਦ ਵਿੱਚ ਉਦਾਹਰਣਾਂ ਨੇ ਜ਼ਿਕਰ ਹੈ ਕਿ ਮਨੁੱਖ ਮਾਤਾ ਦੇ ਉਦਰ ਤੋਂ ਲੈ ਕੇ ਜਦੋਂ ਸੰਸਾਰ ਵਿੱਚ ਆਇਆ ਤੇ ਇਹਨੇ ਕਈ ਪ੍ਰਕਾਰ ਦੇ ਚਿੱਤਰੇ ਹੋਏ ਰੰਗ ਮਹਿਲ ਦੇਖੇ, ਕਈ ਤਰ੍ਹਾਂ ਦੇ ਧਨ ਪਦਾਰਥ ਇਕੱਤਰ ਕੀਤੇ, ਕਈ ਤਰ੍ਹਾਂ ਦੇ ਰੂਪ ਰੰਗ ਅਤੇ ਹੋਰ ਨਾਨਾ ਪ੍ਰਕਾਰ ਦੇ ਜਿਹੜੇ ਭੋਗ ਸਨ ਉਹਨਾਂ ਦੇ ਰਸਾਂ ਕਸਾਂ ਵਿੱਚ ਮਨੁੱਖ ਨੇ ਆਪਣੀ ਸੁਰਤ ਨੂੰ ਜੋੜ ਲਿਆ। ਪਰ ਪ੍ਰਭੂ ਸਿਮਰਨ ਤੋਂ ਬਿਨਾਂ ਇਹ ਸਭ ਕੁਝ ਵਿਅਰਥ ਅਤੇ ਮਿੱਥਿਆ ਹੀ ਹੈ। ਇੱਥੇ ਤੱਕ ਕਿ ਸਾਡੇ ਸਰੀਰ ਬਾਰੇ ਵੀ ਕਿਹਾ, ਸਾਧੋ ਇਹ ਤਨ ਮਿੱਥਿਆ ਜਾਣੋ, ਜਾ ਭੀਤਰ ਜੋ ਰਾਮ ਬਸਤ ਹੈ ਸਾਚੋ ਤਾਹੀਂ ਪਛਾਣੋ। ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸੁਖਮਣੀ ਸਾਹਿਬ ਵਿੱਚ ਆਪਾਂ ਇੱਕ ਪੌੜੀ ਪੜ੍ਹਦੇ ਹਾਂ। ਸਾਹਿਬ ਕਹਿੰਦੇ ਨੇ ਇਹ ਕੰਨ ਸੱਚ ਸੁਣਨ ਵਾਸਤੇ ਮਿਲੇ ਨੇ, ਹੱਥ ਮਿਲੇ ਨੇ ਸੱਚੀ ਸੁੱਚੀ ਕਿਰਤ ਕਰਨ ਵਾਸਤੇ, ਪੈਰ ਮਿਲੇ ਨੇ ਅਸੀਂ ਗੁਰੂ ਕੀ ਸੰਗਤ ਵੱਲ ਸ਼ੁਭ ਕਰਮਾਂ ਵਾਲੇ ਪਾਸੇ ਤੁਰ ਸਕੀਏ, ਰਸਨਾ ਮਿਲੀ ਹੈ ਪਰਮੇਸ਼ਰ ਦਾ ਨਾਮ ਜਪਣ ਲਈ। ਇਸ ਮਨ ਨੂੰ ਪ੍ਰਭੂ ਦੀ ਯਾਦ ਵਿੱਚ ਜੋੜਨਾ ਸੀ, ਪਰ ਜਦੋਂ ਅਸੀਂ ਹੋਰ ਹੋਰ ਪਾਸੇ ਆਪਣੇ ਗਿਆਨ ਇੰਦਰੇ ਕਰਮ ਇੰਦਰੇ ਜੋੜ ਲਏ ਤੇ ਪਰਮਾਤਮਾ ਤੋਂ ਬਿਨਾਂ ਇਹ ਸਭ ਕੁਝ ਮਿੱਥਿਆ ਹੀ ਹੈ, ਵਿਅਰਥ ਹੀ ਚਲੇ ਗਏ, ਝੂਠੇ ਨੇ, ਨਿਫਲ ਨੇ, ਭਾਵ ਕਿਸੇ ਵੀ ਅਰਥ ਨਹੀਂ। ਪਰ ਜੇ ਪਰਮਾਤਮਾ ਨਾਲ ਜੁੜ ਜਾਈਏ ਫਿਰ ਸਾਡੇ ਹੱਥ ਪੈਰ ਕੰਨ ਅੱਖਾਂ ਜੀਵ ਸਭ ਕੁਝ ਹੀ ਸਫਲਾ ਹੋ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ, ਮਿੱਥਿਆ ਸ਼ਰਵਣ ਪਰ ਨਿੰਦਾ ਸੁਣੈ, ਮਿੱਥਿਆ ਹਸਤ ਪਰ ਦਰਬ ਕੋ ਹਿਰੈ, ਮਿੱਥਿਆ ਚਰਨ ਪਰ ਬਿਕਾਰ ਕੋ ਧਾਵੈ, ਮਿੱਥਿਆ ਮਨ ਪਰ ਲੋਭ ਲੁਭਾਵੈ, ਮਿੱਥਿਆ ਨੇਤਰ ਪੇਖਤ ਪਰ ਤ੍ਰਿਆ ਰੁਪਾਦ, ਮਿੱਥਿਆ ਰਸਨਾ ਭੋਜਨ ਅਨ ਸਵਾਦ, ਬਿਨ ਬੂਝੇ ਮਿੱਥਿਆ ਸਭ ਭਏ, ਸਫਲ ਦੇ ਨਾਨਕ ਹਰ ਹਰ ਨਾਮ ਲਏ। ਸੋ ਹੁਣ ਸਮਝਣਾ ਪਵੇਗਾ ਕਿ ਸਭ ਕੁਝ ਮਿੱਥਿਆ ਕਦੋਂ ਹੈ, ਜਦੋਂ ਅਸੀਂ ਪਰਮੇਸ਼ੁਰ ਤੋਂ ਦੂਰ ਚਲੇ ਜਾਂਦੇ ਹਾਂ, ਤੇ ਸਭ ਕੁਝ ਸਫਲ ਕਦੋਂ ਹੈ, ਜਦੋਂ ਪ੍ਰਭੂ ਦੀ ਯਾਦ ਵਿੱਚ ਜੁੜ ਕੇ ਮਨੁੱਖਾ ਜੀਵਨ ਦੇ ਪ੍ਰਯੋਜਨ ਨੂੰ, ਮਨੋਰਥ ਨੂੰ ਮਨੁੱਖ ਸਮਝ ਲਵੇ। ਮੇਰੇ ਸਤਿਗੁਰੂ ਜੀ ਨੇ ਆਸਾ ਰਾਗ ਅੰਦਰ ਵੀ ਇਸ ਤਰ੍ਹਾਂ ਦੇ ਬਚਨ ਸਾਨੂੰ ਸਮਝਾਏ ਨੇ ਕਿ ਇਹ ਮਨੁੱਖ ਜਿਹਨੂੰ ਤੂੰ ਸਥਿਰ ਸਮਝਦਾ ਉਹ ਅਸਲ ਵਿੱਚ ਬਿਨਸਨਹਾਰ ਹੈ, ਜਿਹਨੂੰ ਤੂੰ ਆਪਣਾ ਸਮਝਦਾ ਉਹ ਖਿੰਨ ਦੇ ਵਿੱਚ ਪਰਾਇਆ ਹੋ ਜਾਣ ਵਾਲਾ ਹੈ, ਤੇ ਜਿਸ ਪ੍ਰਭੂ ਨੂੰ ਅੱਜ ਤੱਕ ਤੂੰ ਪਰਾਇਆ ਸਮਝਿਆ, ਜਦੋਂ ਸਭ ਕੁਝ ਪਰਾਇਆ ਹੋ ਜਾਣਾ ਉਸ ਸਮੇਂ ਪਰਮੇਸ਼ਰ ਨੇ ਤੇਰਾ ਸਾਥ ਦੇਣਾ। ਇੱਥੇ ਤੱਕ ਕਿ ਇਹ ਰੰਗ ਮਹਿਲ, ਇਹ ਸਰੀਰ ਧਨ ਪਦਾਰਥ ਇੱਕ ਖਿੰਨ ਦੇ ਵਿੱਚ ਤੂੰ ਛੱਡ ਕੇ ਸੰਸਾਰ ਤੋਂ ਤੁਰ ਜਾਣਾ। ਝੂਠ ਤੇ ਮਿੱਥਿਆ ਵਿੱਚ ਫਰਕ ਕੀ ਹੈ? ਝੂਠ ਉਹ ਹੈ ਜਿਹਦੀ ਹੋਂਦ ਨਹੀਂ ਹੈ, ਤੇ ਮਿੱਥ ਕੀ ਹੈ? ਜਿਹੜੇ ਸਾਡੇ ਖਿਆਲੀ ਪੜਾਅ ਨੇ ਜਿਹਨੂੰ ਆਪਾਂ ਮਿੱਥਿਆ ਤੇ ਹੈ, ਜੋ ਪ੍ਰਚਲਿਤ ਤੇ ਹੈ, ਜਿਵੇਂ ਰੇਤ ਦੀ ਕੰਧ, ਪਾਣੀ ਦਾ ਬੁਲਬਲਾ, ਸੁਪਨਾ, ਜਿਵੇਂ ਹਰ ਚੰਦੌੜੀ ਦੀ ਨਗਰੀ, ਮ੍ਰਿਗ ਤ੍ਰਿਸ਼ਨਾ, ਇਹ ਅਸਲ ਵਿੱਚ ਹੈ ਤਾਂ ਸਹੀ ਪਰ ਪਕੜ ਵਿੱਚ ਆਉਣ ਵਾਲੇ ਨਹੀਂ। ਜੋ ਹੋਵੇ ਤਾਂ ਸਹੀ ਪਰ ਪਕੜ ਵਿੱਚ ਨਾ ਆਵੇ, ਜਿਨ੍ਹਾਂ ਤੇ ਮਨੁੱਖ ਨੇ ਆਸ ਰੱਖੀ ਹੋਵੇ ਤੇ ਅੰਤ ਨੂੰ ਉਹ ਮਨੁੱਖ ਦਾ ਸਾਥ ਨਾ ਨਿਭਾਉਣ, ਉਹ ਮਿੱਥਿਆ ਹੈ। ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਝੂਠ ਦਾ ਕਦੇ ਵੀ ਦ੍ਰਿਸ਼ਟਾਂਤ ਨਹੀਂ ਦਿੱਤਾ, ਜੇ ਦ੍ਰਿਸ਼ਟਾਂਤ ਵਰਤੇ ਨੇ ਤੇ ਮਿੱਥ ਦੇ ਵਰਤੇ ਨੇ। ਜੋ ਕੁਝ ਆਪਾਂ ਮਿੱਥਿਆ ਸੀ, ਜੋ ਕੁਝ ਦੰਦ ਕਥਾਵਾਂ ਸਨ, ਚਾਹੇ ਉਹ ਇਤਿਹਾਸ ਮਿਥਿਹਾਸ ਹੈ ਤੇ ਚਾਹੇ ਉਹ ਸਾਡੇ ਖਿਆਲੀ ਪੜਾਅ ਨੇ, ਮ੍ਰਿਗ ਤ੍ਰਿਸ਼ਨਾ ਦਾ, ਹਰ ਚੰਦੌਰੀ ਦਾ, ਇੱਥੇ ਤੱਕ ਕਿ ਬਾਲੂ ਕੀ ਭੀਤ, ਪਾਣੀ ਦੇ ਬੁਲਬਲੇ ਦਾ, ਇਸ ਤਰ੍ਹਾਂ ਦੇ ਦ੍ਰਿਸ਼ਟਾਂਤ ਮੇਰੇ ਸਤਿਗੁਰਾਂ ਨੇ ਜਗਤ ਦੀ ਨਾਸਮਾਨਤਾ ਬਾਰੇ ਗੁਰਬਾਣੀ ਦੇ ਵਿੱਚ ਅੰਕਿਤ ਕੀਤੇ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਨੇ ਆਸਾ ਰਾਗ ਵਿੱਚ, ਜਿਸ ਨੂੰ ਤੂੰ ਅਸਤਰ ਕਰ ਮਾਨੈ ਤੇ ਪੌਹਣ ਦੋ ਦਾਹਾ, ਐ ਮਨੁੱਖ ਜਿਹਨੂੰ ਤੂੰ ਸਥਿਰ ਸਦਾ ਸਾਥ ਨਿਭਾਉਣ ਵਾਲਾ ਸਮਝ ਰਿਹਾ, ਉਹ ਤਾਂ ਅਸਲ ਵਿੱਚ ਦੋ ਚਾਰ ਦਿਨਾਂ ਦੇ ਪ੍ਰਾਹੁਣੇ ਨੇ। ਜਿਵੇਂ ਸਾਡੇ ਘਰਾਂ ਵਿੱਚ ਪ੍ਰਾਹੁਣੇ ਆਉਂਦੇ ਨੇ, ਅਸੀਂ ਉਹਨਾਂ ਨੂੰ ਜਲ ਪਾਣੀ ਛਕਾਉਂਦੇ ਹਾਂ, ਉਹਨਾਂ ਦਾ ਮਨੋਰੰਜਨ ਕਰਦੇ ਹਾਂ, ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ ਤਾਂ ਕਿ ਉਹਨਾਂ ਦਾ ਦਿਲ ਲੱਗਾ ਰਹੇ। ਪਰ ਪ੍ਰਾਹੁਣਾ ਅਸਲ ਵਿੱਚ ਕੌਣ ਹੈ? ਜਿਹੜਾ ਸਾਡੇ ਘਰ ਆ ਕੇ ਖਾਵੇ ਪੀਵੇ ਵੀ, ਸਾਡੇ ਨਾਲ ਗੱਲਾਂ ਬਾਤਾਂ ਵੀ ਕਰੇ, ਪਰ ਇੱਕ ਖਿਆਲ ਰੱਖੇ ਕਿ ਜਿਸ ਘਰ ਵਿੱਚ ਮੈਂ ਬੈਠਾ ਹਾਂ, ਮੈਂ ਇੱਥੇ ਪ੍ਰਾਹੁਣਾ ਮਹਿਮਾਨ ਹਾਂ, ਇਹ ਮੇਰਾ ਘਰ ਸਦੀਵੀ ਨਹੀਂ। ਕੁਝ ਪਲਾਂ ਬਾਅਦ, ਕੁਝ ਘੜੀਆਂ ਬਾਅਦ, ਕੁਝ ਦਿਨਾਂ ਬਾਅਦ ਇਹ ਘਰ ਛੱਡ ਕੇ ਮੈਂ ਆਪਣੇ ਘਰ ਪਰਤ ਜਾਣਾ। ਸਾਹਿਬ ਕਹਿਣ ਲੱਗੇ, ਜਗਤ ਵਿੱਚ ਮਨੁੱਖ ਦਾ ਆਉਣਾ ਬਿਲਕੁਲ ਪ੍ਰਾਹੁਣਾਚਾਰੀ ਦੀ ਤਰ੍ਹਾਂ, ਜੈਸੇ ਰਹਿਣ ਪ੍ਰਾਹੁਣੇ ਉੱਠ ਚੱਲ ਸੈ ਪ੍ਰਭਾਤ, ਕਿਹਾ ਤੂੰ ਰੱਤਾ ਗ੍ਰਿਸਤ ਸਿਉ ਸਭ ਫੁੱਲਾਂ ਦੀ ਬਾਗਾਤ, ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ, ਪੱਬਣ ਕੇਰੇ ਪੱਤ ਜਿਉ ਢਲ ਢੁੱਲ ਜੁੰਮਣ ਹਾਰ, ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨੌ ਹੁੱਲਾ, ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ। ਕਹਿੰਦੇ ਆ ਸਰੀਰ ਦਾ ਚੋਲਾ ਵੀ ਪੁਰਾਣਾ ਹੋ ਜਾਣਾ, ਤੈਨੂੰ ਇੱਕ ਦਿਨ ਛੱਡ ਕੇ ਸੰਸਾਰ ਤੋਂ ਤੁਰਨਾ ਪੈਣਾ ਹੈ। ਸਾਹਿਬ ਜੀ ਨੇ ਜਿਹੜੇ ਬਚਨ ਕਹੇ, ਭਾਈ ਗੁਰਦਾਸ ਜੀ ਨੇ ਵੀ ਉਹਦਾ ਉਲੱਥਾ ਕੀਤਾ, ਵਾਟ ਵਟਾਉ ਰਾਤ ਸਰਾਈ ਵਸਿਆ, ਉੱਠ ਚੱਲ ਸੈ ਪ੍ਰਭਾਤ ਮਾਰਗ ਦੱਸਿਆ, ਮੋਏ ਨਾ ਪੁੱਛੈ ਜਾਤ ਵਿਆਹ ਨਾ ਹੱਸਿਆ। ਕਹਿੰਦੇ ਕਿਸੇ ਸਰਾਂ ਵਿੱਚ ਰਾਤ ਯਾਤਰੂ ਆ ਕੇ ਠਹਿਰਿਆ ਹੋਵੇ ਤੇ ਉਸ ਸਰਾਂ ਦੇ ਨੇੜੇ ਕਿਸੇ ਦਾ ਵਿਆਹ ਹੋ ਰਿਹਾ ਹੋਵੇ, ਕਿਸੇ ਦਾ ਚਲਾਣਾ ਹੋ ਰਿਹਾ ਹੋਵੇ, ਯਾਤਰੂ ਨੂੰ ਇਹਦੇ ਨਾਲ ਕੀ, ਉਹ ਤਾਂ ਅਗਲੇ ਭਲਕ ਉੱਠ ਕੇ ਆਪਣੀ ਮੰਜ਼ਿਲ ਵਾਲੇ ਪਾਸੇ ਤੁਰ ਪੈਂਦਾ ਹੈ। ਮਨੁੱਖ ਸੰਸਾਰ ਦੇ ਵਿੱਚ ਕੇਵਲ ਇੱਕ ਵਟਾਊ ਦੀ ਤਰ੍ਹਾਂ, ਇੱਕ ਰਾਹੀ ਦੀ ਤਰ੍ਹਾਂ, ਮਹਿਮਾਨ ਦੀ ਤਰ੍ਹਾਂ, ਯਾਤਰੀ ਦੀ ਤਰ੍ਹਾਂ ਆਇਆ ਤੇ ਮੇਰੇ ਸਾਹਿਬ ਨੇ ਕਿਰਪਾ ਕੀਤੀ, ਜਿਸ ਨੂੰ ਤੂੰ ਅਸਤਰ ਕਰ ਮਾਨੈ ਤੇ ਪਹੁਨ ਦੋ ਦਾਹਾ। ਸਭ ਕਹਿਣ ਲੱਗੇ, ਪੁੱਤਰ ਕਲੱਤਰ ਗ੍ਰੇ ਸਗਲ ਸਮੱਗਰੀ ਸਭ ਮਿਥਿਆ ਇਸਨਾਹਾ, ਕਿਉਂਕਿ ਰਹਾਉ ਦੀ ਪੰਕਤੀ ਦੇ ਜ਼ਿਕਰ ਹੈ, ਅਵਰ ਸਭ ਮਿਥਿਆ ਲੋਭ ਲੱਭੀ, ਕਿ ਜਿਹਦਾ ਆਪਾਂ ਲੋਭ ਕਰਦੇ ਹਾਂ, ਲਾਲਚ ਕਰਦੇ ਹਾਂ, ਜਿਨ੍ਹਾਂ ਨਾਲ ਆਪਾਂ ਮੋਹ ਪਾਉਂਦੇ ਹਾਂ, ਇਹ ਤਾਂ ਪਰਮਾਤਮਾ ਤੋਂ ਬਿਨਾਂ ਸਭ ਕੁਝ ਮਿਥਿਆ ਹੈ। ਹੈ ਤਾਂ ਸਹੀ ਪਰ ਅਸਲ ਵਿੱਚ ਨਹੀਂ। ਜਿਨ੍ਹਾਂ ਨੂੰ ਅਸੀਂ ਸਾਥ ਨਿਭਾਉਣ ਵਾਲੇ ਸਮਝੀ ਬੈਠੇ ਹਾਂ, ਉਹ ਤਾਂ ਇੱਕ ਖਿੰਨ ਦੇ ਵੀ ਸਾਨੂੰ ਤਿਆਗ ਕੇ ਚਲੇ ਜਾਂਦੇ ਨੇ। ਤੇ ਸਾਹਿਬ ਨੇ ਕਿਰਪਾ ਕੀਤੀ, ਜਿਸ ਨੂੰ ਤੂੰ ਅਸਤਰ ਕਰ ਮਾਨੈ ਤੇ ਪਾਹਨ ਦੋ ਦਾਹਾ, ਪੁੱਤਰ ਕਲੱਤਰ ਗ੍ਰੇ ਸਗਲ ਸਮੱਗਰੀ ਸਭ ਮਿਥਿਆ ਅਸਨਾਹਾ, ਰੇ ਮਨ ਕਿਆ ਕਰੇ ਹੈ ਹਾਹਾ, ਹੇ ਮੇਰੇ ਮਨਾ, ਇਹਨਾਂ ਵਿੱਚ ਰਹਿ ਕੇ, ਇਹਨਾਂ ਦੇ ਨਾਲ ਮਿਲ ਕੇ ਤੂੰ ਖਿੜ ਖੜਾ ਕੇ ਹੱਸਦੈ ਤੇ ਐਵੇਂ ਹੱਸੀ ਜਾਂਦਾ, ਜਿਨ੍ਹਾਂ ਦਾ ਤੂੰ ਮਾਣ ਕਰਦਾ, ਇਹਨਾਂ ਦਾ ਮਾਣ ਬਿਲਕੁਲ ਵਿਅਰਥ ਹੈ, ਕਿਉਂਕਿ ਦੇਖ ਦ੍ਰਿਸ਼ਟ ਜੈਸੇ ਹਰ ਚੰਦੌਰੀ। ਕਹਿਣ ਲੱਗੇ, ਜੋ ਕੁਝ ਤੂੰ ਦੇਖ ਰਿਹਾ ਇਹ ਤਾਂ ਮਨੋਕਲਪਤ ਉਸ ਨਗਰੀ ਦੀ ਤਰ੍ਹਾਂ, ਜਿਹਨੂੰ ਆਪਾਂ ਗੰਧਰਵ ਨਗਰੀ ਜਾਂ ਹਰ ਚੰਦੌਰੀ ਦੀ ਨਗਰੀ ਕਹਿੰਦੇ, ਜਦੋਂ ਮੀਂਹ ਪੈ ਕੇ ਹਟੇ ਤੇ ਅਸਮਾਨ ਵਿੱਚ ਇੱਕ ਖਿਆਲੀ ਨਗਰੀ ਪ੍ਰਗਟ ਹੋ ਜਾਂਦੀ ਹੈ। ਤੇ ਸਾਹਿਬ ਨੇ ਬਚਨ ਕਹੇ, ਮ੍ਰਿਗ ਤ੍ਰਿਸ਼ਨਾ ਪੇਖ ਭੁੱਲਣੇ ਵੁੱਠੇ ਨਗਰ ਗੰਧਰਵ, ਮਨੁੱਖ ਦੀ ਇਹ ਹਾਲਤ ਹੈ ਕਿ ਹਰ ਚੰਦੌਰੀ ਦੇਖ ਕੇ ਕਰਦੇ ਪਰਿਭਾਸ਼ਾ। ਸਾਹਿਬ ਕਹਿਣ ਲੱਗੇ, ਦੇਖ ਦ੍ਰਿਸ਼ਟ ਜੈਸੇ ਹਰ ਚੰਦੌਰੀ, ਇੱਕ ਰਾਮ ਭਜਨ ਲੈ ਲਾਹਾ, ਇਹ ਬਾਕੀ ਸਾਰਾ ਕੁਝ ਤਾਂ ਹਰ ਚੰਦੌਰੀ ਦੀ ਨਗਰੀ ਦੀ ਤਰ੍ਹਾਂ ਮਿਥਿਆ ਹੈ। ਤੂੰ ਇੱਕ ਪਰਮਾਤਮਾ ਦੀ ਭਜਨ ਬੰਦਗੀ ਵਿੱਚ ਜੁੜ ਕੇ ਆਪਣੇ ਜੀਵਨ ਦਾ ਲਾਹਾ ਖੱਟ ਸਕਦੈ। ਅੱਗੇ ਹੋਰ ਉਦਾਹਰਨਾਂ ਦਿੰਦੇ ਨੇ ਮੇਰੇ ਸਤਿਗੁਰੂ ਜੀ। ਸਭ ਕਹਿੰਦੇ ਨੇ, ਜੈਸੇ ਬਸਤਰ ਦੇ ਉਡਾਨੈ ਦਿਨ ਦੋ ਚਾਰ ਭੁਰਾਹਾ, ਸਰੀਰ ਦੇ ਉੱਪਰ ਕੱਪੜੇ ਪਹਿਨਦੇ ਹਾਂ, ਥੋੜੇ ਸਮੇਂ ਬਾਅਦ ਉਹ ਕੱਪੜੇ ਪੁਰਾਣੇ ਹੋ ਜਾਂਦੇ ਨੇ। ਆਪਾਂ ਕਹਿੰਦੇ ਕੱਪੜਾ ਕਮਜ਼ੋਰ ਹੋ ਗਿਆ, ਖੀਣ ਹੋ ਗਿਆ, ਇਹ ਭੁਰਨ ਲੱਗ ਪਿਆ, ਉਸ ਕੱਪੜੇ ਨੂੰ ਆਪਾਂ ਫਿਰ ਉਤਾਰ ਦਿੰਦੇ ਹਾਂ। ਸਾਹਿਬ ਕਹਿੰਦੇ, ਜਿਵੇਂ ਸਰੀਰ ਤੇ ਪਹਿਨਿਆ ਕੱਪੜਾ ਪੁਰਾਣਾ ਹੋ ਗਿਆ ਤੇ ਤੂੰ ਤਿਆਗ ਦਿੱਤਾ, ਇਸੇ ਤਰ੍ਹਾਂ ਆਤਮਾ ਦਾ ਕੱਪੜਾ ਸਰੀਰ ਹੈ, ਇਹ ਵੀ ਇੱਕ ਦਿਨ ਤਿਆਗ ਕੇ ਤੂੰ ਸੰਸਾਰ ਤੋਂ ਤੁਰ ਜਾਣਾ। ਜੈਸੇ ਬਸਤਰ ਦੇ ਉਡਾਨੇ ਦਿਨ ਦੇ ਚਾਰ ਪੁਰਾਹਾ, ਭੀਤ ਉਪਰੇ ਕੇਤਕ ਧਾਈਐ ਅੰਤ ਓਰ ਕੋ ਆਹਾ। ਆਪਾਂ ਕੰਧ ਦੇ ਉੱਪਰ ਤੁਰੇ ਜਾਈਏ, ਤੁਰੇ ਜਾਈਏ, ਤੁਰੇ ਜਾਈਏ, ਕਦੋਂ ਕੁ ਤੱਕ ਤੁਰੇ ਜਾਵਾਂਗੇ? ਆਖਿਰ ਜਿੱਥੇ ਜਾ ਕੇ ਕੰਧ ਦਾ ਅੰਤ ਆ ਜਾਣਾ, ਉੱਥੇ ਜਾ ਕੇ ਸਾਡੀ ਤੋਰ ਨੇ ਰੁਕ ਜਾਣਾ। ਜਦੋਂ ਕੰਧ ਦਾ ਅੰਤ ਹੋ ਜਾਣਾ ਤੇ ਅਸੀਂ ਤੁਰਦੇ ਹੋਏ ਵੀ ਫਿਰ ਰੁਕਣ ਵਾਸਤੇ ਮਜਬੂਰ ਹੋ ਜਾਵਾਂਗੇ। ਭੀਤ ਉਪਰੇ ਕੇਤਕ ਧਾਈਐ, ਕਦੋਂ ਕੁ ਤੱਕ ਆਪਾਂ ਨੱਠਾਂਗੇ, ਕਦੋਂ ਕੁ ਤੱਕ ਦੌੜਾਂਗੇ ਕੰਧ ਦੇ ਉੱਪਰ? ਅੰਤ ਓਰ ਕੋ ਆਹਾ। ਅਗਲਾ ਦ੍ਰਿਸ਼ਟਾਂਤ ਦਿੱਤਾ ਸਾਹਿਬ, ਕਹਿਣ ਲੱਗੇ ਕਿਸੇ ਭਾਂਡੇ ਵਿੱਚ, ਕਿਸੇ ਹੌਦ ਵਿੱਚ ਪਾਣੀ ਪਾਇਆ ਹੋਵੇ ਤੇ ਉਹਦੇ ਵਿੱਚ ਪਾ ਦਈਏ ਆਪਾਂ ਲੂਣ ਦੀ ਡਲੀ, ਤੇ ਉਹ ਬਹੁਤਾ ਸਮਾਂ ਨਹੀਂ ਰਹਿੰਦੀ, ਪੈਂਦਿਆਂ ਹੀ ਉਹਦੀ ਹੋਂਦ ਖਤਮ ਹੋ ਜਾਂਦੀ ਹੈ। ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ ਜੈਸੇ ਅੰਬ ਕੁੰਭ ਕਰ ਰੱਖਿਓ। ਕੁੰਭ ਦਾ ਅਰਥ ਇੱਥੇ ਘੜਾ, ਕੋਈ ਹੌਦ ਵੱਡੀ ਟੈਂਕੀ ਕਰ ਲਈਏ, ਤੇ ਅੰਬ ਐੜੇ ਉੱਤੇ ਟਿੱਪੀ ਤੇ ਭੱਬਾ, ਅੰਬ ਦਾ ਅਰਥ ਇੱਥੇ ਪਾਣੀ ਹੈ। ਜੈਸੇ ਅੰਬ ਕੁੰਭ ਕਰ ਰੱਖਿਓ, ਪਰਤ ਸਿੰਧ ਗਲ ਜਾਹਾ। ਸਿੰਧ ਨਾਮ ਸਮੁੰਦਰ ਦਾ ਵੀ ਹੈ ਤੇ ਲੂਣ ਸਮੁੰਦਰ ਵਿੱਚੋਂ ਨਿਕਲਦਾ, ਤੇ ਸਾਹਿਬ ਕਹਿਣ ਲੱਗੇ ਜਿਵੇਂ ਸਿੰਧ ਜਿਵੇਂ ਲੂਣ ਪਾਣੀ ਵਿੱਚ ਪਾ ਦਈਏ ਤੇ ਪੈਂਦਿਆਂ ਗਲ ਜਾਂਦਾ, ਜੈਸੇ ਅੰਬ ਕੁੰਭ ਕਰ ਰੱਖਿਓ, ਪਰਤ ਸਿੰਧ ਗਲ ਜਾਹਾ। ਇਸੇ ਤਰ੍ਹਾਂ ਆਵਗ ਆਗਿਆ ਪਾਰ ਬ੍ਰਹਮ ਕੀ, ਉਠ ਜਾਸੀ ਮੋਹਤ ਚਸਾਹਾ। ਇੱਕ ਘੜੀ, ਇੱਕ ਮੋਹਤ, ਇੱਕ ਪਲ ਲੱਗਣਾ ਤੈਨੂੰ, ਇੱਕ ਵਿਸ਼ੇ, ਇੱਕ ਚਸੇ ਦੇ ਵਿੱਚ ਤੂੰ ਸਾਰਾ ਕੁਝ ਛੱਡ ਕੇ ਸੰਸਾਰ ਤੋਂ ਤੁਰ ਜਾਣਾ ਜਦੋਂ ਮਾਲਕ ਦਾ ਹੁਕਮ ਆ ਗਿਆ। ਇਸ ਕਰਕੇ ਗੁਰੂ ਅਰਜਨ ਦੇਵ ਜੀ ਸਾਨੂੰ ਸੁਚੇਤ ਕਰਦੇ ਨੇ, ਰੇ ਮਨ ਲੇਖੇ ਚਾਲੈ, ਲੇਖੇ ਬੈਸੈ, ਲੇਖੇ ਲੈਂਦਾ ਸਾਹਾ। ਹੇ ਮੇਰੇ ਮਨਾ, ਜਿੰਨਾ ਆਪਾਂ ਤੁਰਦੇ ਹਾਂ, ਜਿੰਨਾ ਆਪਾਂ ਬੈਠਦੇ ਹਾਂ, ਜਿੰਨੇ ਆਪਾਂ ਸਵਾਸ ਲੈਂਦੇ ਹਾਂ, ਇਹ ਲੇਖੇ ਵਿੱਚ ਨੇ, ਇਹ ਗਿਣਤੀ ਵਿੱਚ ਨੇ। ਤੇ ਜਦੋਂ ਆਪਾਂ ਗਿਣਤੀ ਵਿੱਚ ਕੁਝ ਹੋਵੇ ਤੇ ਗਿਣ ਗਿਣ ਕੇ ਇੱਕ ਦਿਨ ਉਹ ਖਤਮ ਹੋ ਜਾਂਦਾ ਨਾ, ਇਸੇ ਤਰ੍ਹਾਂ ਸਾਡਾ ਉੱਠਣਾ ਬੈਠਣਾ, ਸਾਡੇ ਸਵਾਸਾਂ ਦੀ ਕਿਰਿਆ, ਇਹ ਸਭ ਕੁਝ ਲੇਖੇ ਵਿੱਚ ਹੈ, ਗਿਣਤੀ ਵਿੱਚ ਹੈ, ਤੇ ਇਹਨੂੰ ਮੁੱਕਦਿਆਂ ਕੋਈ ਬਹੁਤਾ ਸਮਾਂ ਨਹੀਂ ਲੱਗਣਾ। ਰੇ ਮਨ ਲੇਖੇ ਚਾਲੈ, ਲੇਖੇ ਬੈਸੈ, ਲੇਖੇ ਲੈਂਦਾ ਸਾਹਾ। ਤੇ ਫਿਰ ਸਤਿਗੁਰੂ ਜੀ ਕਰਨਾ ਕੀ ਹੈ? ਤੇ ਸਾਹਿਬ ਕਹਿਣ ਲੱਗੇ ਸਦਾ ਕੀਰਤ ਕਰ ਨਾਨਕ ਹਰ ਕੀ ਉਭਰੇ ਸਤਿਗੁਰ ਚਰਨ ਉਟਾਹਾ। ਇਸ ਮਿਥਿਆ ਸੰਸਾਰ ਵਿੱਚ ਰਹਿ ਕੇ ਜਿਨ੍ਹਾਂ ਨੇ ਪਰਮਾਤਮਾ ਦੀ ਕੀਰਤੀ ਕੀਤੀ ਉਹ ਬਚ ਗਏ, ਉਹ ਇਹਦੇ ਮੋਹ ਤੋਂ, ਇਹਦੀ ਪਕੜ ਤੋਂ, ਇਹਦੇ ਲੋਭ ਲਾਲਚ ਤੋਂ ਉਹਨਾਂ ਨੇ ਆਪਣੇ ਆਪ ਨੂੰ ਇਸ ਤੋਂ ਉੱਪਰ ਕਰ ਲਿਆ। ਇਸੇ ਤਰ੍ਹਾਂ ਮੇਰੇ ਗੁਰੂ ਅਰਜਨ ਦੇਵ ਜੀ ਨੇ ਹੋਰ ਥਾਵਾਂ ਤੇ ਵੀ ਐਸਾ ਜ਼ਿਕਰ ਕੀਤਾ ਕਿ ਇਹ ਸਭ ਕੁਝ ਮਿਥਿਆ ਕਿਵੇਂ ਹੈ। ਸਾਹਿਬ ਜੀ ਨੇ ਬਚਨ ਕਹੇ ਕਿ ਜਦੋਂ ਸੰਸਾਰ ਅੰਦਰ ਆਪਾਂ ਦੇਖਦੇ ਹਾਂ, ਪੁੱਤਰ ਨੇ, ਧੀਆਂ ਨੇ, ਪਰਿਵਾਰ ਹੈ, ਘਰ ਹੈ, ਤੇ ਸਾਹਿਬ ਨੇ ਬਚਨ ਕਹੇ ਕਿ ਇਹ ਸਾਰਾ ਕੁਝ ਪੁੱਤਰ ਕਲੱਤਰ ਗ੍ਰਹਿ ਬਨਤਾ ਸੁੱਤ, ਸਭ ਕਹਿਣ ਲੱਗੇ ਇੱਕ ਕੇਵਲ ਖਿਆਲੀ ਪੜਾ ਹੈ, ਕੇਵਲ ਜਿਨ੍ਹਾਂ ਦੀ ਆਪਾਂ ਹੋਂਦ ਮੰਨਦੇ ਹਾਂ, ਅਸਲ ਵਿੱਚ ਇਹਨਾਂ ਵਿੱਚੋਂ ਕੁਝ ਵੀ ਸਾਡਾ ਸਾਥ ਨਿਭਾਉਣ ਵਾਲਾ ਨਹੀਂ। ਪੁੱਤਰ ਕਲੱਤਰ ਬਨਤਾ, ਇਹ ਸਾਰਾ ਕੁਝ ਕਹਿਣ ਲੱਗੇ ਸਭ ਮਿਥਿਆ ਅਸਨੇਹੀ। ਰੇ ਨਰ ਕਾਹੇ ਕਪੋਰੋ ਦੇਹੀ, ਊਡ ਜਾਏ ਗੋ ਧੂਮ ਬਾਦਰੋ, ਇੱਕ ਭਾਜੋ ਰਾਮ ਸੁਨੇਹੀ। ਇਹ ਸਾਰਾ ਕੁਝ ਇਸ ਤਰ੍ਹਾਂ ਖਿਆਲੀ ਹੈ ਜਿਵੇਂ ਅਸਮਾਨ ਦੇ ਵਿੱਚ ਬੱਦਲਾਂ ਦਾ ਧੂੰਆਂ ਹੋਵੇ ਤੇ ਉਹ ਕੋਈ ਬਹੁਤਾ ਸਮਾਂ ਰਹਿੰਦਾ ਨਹੀਂ। ਇਸ ਲਈ ਮੇਰੇ ਧੰਨ ਗੁਰੂ ਅਰਜਨ ਦੇਵ ਜੀ ਨੇ ਰਹਾਉ ਵਾਲੀ ਪੰਕਤੀ ਵਿੱਚ ਅਵਰ ਸਭ ਮਿਥਿਆ ਲੋਭ ਲੱਭੀ, ਕਿ ਧਨ ਪਦਾਰਥਾਂ ਦਾ, ਘਰ ਪਰਿਵਾਰ ਦਾ ਜਿਹੜਾ ਲੋਭ ਮੋਹ ਹੈ, ਇਹ ਸਾਰਾ ਕੁਝ ਮਿਥਿਆ ਹੈ। ਗੁਰ ਪੂਰਾ ਦਿਓ ਹਰ ਨਾਮਾ, ਜੀ ਕੋ ਇਹਾ ਵਸਤ ਫਬੀ। ਪਰ ਕਹਿੰਦੇ ਇਸ ਮਿਥਿਆ ਸੰਸਾਰ ਵਿੱਚ ਰਹਿੰਦਿਆਂ ਜੇ ਕਿਤੇ ਪੂਰੇ ਗੁਰੂ ਤੋਂ ਪਰਮੇਸ਼ਰ ਦਾ ਸੱਚਾ ਨਾਮ ਮਿਲ ਜਾਵੇ ਤੇ ਉਹ ਸੱਚਾ ਨਾਮ ਸਾਡੀ ਜਿੰਦ ਵਾਸਤੇ ਇੱਕ ਫੱਬਣ ਵਾਲੀ ਵਸਤੂ ਹੈ, ਨਾਲ ਨਿਭਣ ਵਾਲੀ ਵਸਤੂ ਹੈ, ਬੜੀ ਸੁਖਾਵੀਂ ਵਸਤੂ ਹੈ, ਜਿਹੜੀ ਕਦੇ ਨਾਸ਼ ਨਹੀਂ ਹੁੰਦੀ। ਪਰਮੇਸ਼ਰ ਵਾਂਗ ਉਹਦਾ ਨਾਮ, ਇਹ ਨਾਮ ਰੂਪੀ ਪਦਾਰਥ, ਨਾਮ ਰੂਪੀ ਵਸਤੂ ਵੀ, ਇਹ ਵੀ ਅਸਲ ਵਿੱਚ ਅਵਿਨਾਸ਼ੀ ਹੈ, ਸਦਾ ਮਨੁੱਖ ਦੇ ਨਾਲ ਨਿਭਦੀ ਹੈ। ਇਹ ਪਾਵਨ ਪੰਕਤੀਆਂ ਰਹਾਉ ਵਾਲੀਆਂ ਨੇ ਤੇ ਆਰੰਭ ਦੇ ਵਿੱਚ ਮੇਰੇ ਸਤਿਗੁਰੂ ਜੀ ਜਿਵੇਂ ਸਾਡਾ ਸੰਸਾਰ ਵਿੱਚ ਆਉਣਾ ਹੋਇਆ, ਜਗਤ ਵਿੱਚ ਆ ਕੇ ਅਸੀਂ ਕਿੱਥੇ ਕਿੱਥੇ ਮੋਹ ਜੋੜਿਆ, ਕਿਹਦਾ ਕਿਹਦਾ ਲੋਭ ਲਾਲਚ ਕੀਤਾ, ਉਹ ਸਾਰਾ ਦ੍ਰਿਸ਼ਟਾਂਤ ਦੇ ਕੇ ਸਾਨੂੰ ਸਮਝਾ ਰਹੇ ਹਨ।
ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾ ਪੰਚ ਪਦਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
31 ਰਾਗਾਂ ਵਿੱਚੋਂ ਗੁਜਰੀ ਰਾਗ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਇਹ ਪਵਿੱਤਰ ਬਚਨ ਹਨ, ਜੋ ਦੂਸਰੇ ਘਰ ਵਿੱਚ ਗਾਉਣ ਦੀ ਸਤਿਗੁਰਾਂ ਨੇ ਹਦਾਇਤ ਕੀਤੀ ਹੈ। ਇਹਦਾ ਸੰਬੰਧ ਸੰਗੀਤ ਨਾਲ ਹੈ। ਜੋੜੀ ਤਪਲਾ ਵਜਾਉਣ ਵਾਲੇ ਜਾਣਦੇ ਨੇ ਕਿ ਕਿਹੜੇ ਘਰ ਵਿੱਚ ਕਿਹੜੀ ਸੁਰ ਤਾਲ ਦੇ ਵਿੱਚ ਉਹਨਾਂ ਨੇ ਤਪਲਾ ਵਜਾਉਣਾ ਹੈ, ਤਾਂ ਕਿ ਸੰਗੀਤ ਦੀ ਧੁਨ ਜਿਹੜੀ ਹੈ ਉਹ ਬਿਸੁਰੀ ਨਾ ਹੋ ਸਕੇ। ਪੰਚ ਪਦੇ ਦਾ ਅਰਥ ਹੈ ਕਿ ਇਸ ਸ਼ਬਦ ਦੇ ਪੰਜ ਪਦੇ ਨੇ, ਦੋ ਦੋ ਪੰਕਤੀਆਂ ਦਾ ਇੱਕ ਪਦਾ ਹੈ, ਇੱਕ ਰਹਾਉ ਵਾਲਾ ਪਦਾ ਹੈ ਜੋ ਸਾਰੇ ਸ਼ਬਦ ਦਾ ਸਾਂਝਾ ਹੈ। ਇਹੀ ਕਾਰਨ ਕਿ ਪਹਿਲੇ ਪਦੇ ਤੋਂ ਬਾਅਦ ਇੱਕ ਪਾਇਆ, ਦੂਸਰੇ ਤੋਂ ਬਾਅਦ ਦੋ ਤੇ ਪੰਜਵੇਂ ਤੋਂ ਬਾਅਦ ਉੱਥੇ ਪੰਜ ਅੰਕ ਲਿਖਿਆ, ਪਰ ਰਹਾਉ ਵਾਲਾ ਪਦਾ ਸਾਰਿਆਂ ਦਾ ਸਾਂਝਾ ਹੋਣ ਕਰਕੇ ਉੱਥੇ ਵੀ ਸਤਿਗੁਰਾਂ ਨੇ ਏਕਾ ਪਾਇਆ ਹੋਇਆ ਕਿ ਉਹਦਾ ਪਹਿਲੇ ਪਦੇ ਨਾਲ ਵੀ ਸੰਬੰਧ ਹੈ ਤੇ ਉਹਦਾ ਪੰਜਵੇਂ ਪਦੇ ਨਾਲ ਵੀ ਸੰਬੰਧ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਸੰਖੇਪ ਵਿੱਚ ਮੰਗਲ ਹੈ। ਪਰਮਾਤਮਾ ਇੱਕ ਹੈ, ਉਹ ਸਰਬ ਵਿਆਪਕ ਹੈ, ਅਦੁੱਤੀ ਹੈ, ਉਹਦੀ ਕਾਰ ਸਾਰੇ ਸੰਸਾਰ ਤੇ ਚੱਲ ਰਹੀ ਹੈ, ਉਹ ਸਤ ਸਰੂਪ ਹੈ ਤੇ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਹੀ ਉਸ ਪਰਮਾਤਮਾ ਦੀ ਸਾਨੂੰ ਸੋਝੀ ਪ੍ਰਾਪਤ ਹੁੰਦੀ ਹੈ।
ਪ੍ਰਥਮ ਗਰਭ ਮਾਤਾ ਕੈ ਵਾਸਾ ਊਹਾ ਛੋੜ ਭਰਨ ਮਹਿ ਆਇਆ।
ਸਾਹਿਬ ਜੀ ਕਿਰਪਾ ਕਰ ਰਹੇ ਨੇ ਕਿ ਸਭ ਤੋਂ ਪਹਿਲਾਂ ਮਨੁੱਖ ਦਾ ਵਸੇਬਾ ਮਾਤਾ ਦੇ ਉਦਰ ਵਿੱਚ ਹੋਇਆ ਤੇ ਫਿਰ 9-10 ਮਹੀਨੇ ਬਾਅਦ ਮਾਤਾ ਦਾ ਉਦਰ ਛੱਡ ਕੇ ਅਸੀਂ ਸਾਰੇ ਸੰਸਾਰ ਵਿੱਚ ਆਏ। ਇਸ ਤਰ੍ਹਾਂ ਦੇ ਦ੍ਰਿਸ਼ਟਾਂਤ ਗੁਰਬਾਣੀ ਵਿੱਚ ਬੜੀ ਵਾਰ ਆਏ ਨੇ, ਜਿਵੇਂ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈਂ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ, ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੇ, ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਸੰਸਕ੍ਰਿਤੀ ਸਲੋਕਾਂ ਵਿੱਚ ਵੀ ਐਸਾ ਜ਼ਿਕਰ ਆਉਂਦਾ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜੈਤਸਰੀ ਦੀ ਵਾਰ ਵਿੱਚ ਵੀ ਇਹ ਦ੍ਰਿਸ਼ਟਾਂਤ ਦਿੱਤਾ। ਸਾਹਿਬ ਜੀ ਨੇ ਬਚਨ ਕਹੇ, ਮਾਤ ਗਰਭ ਅਸਥਾਪਨਕ, ਕਦੋਂ ਜਦੋਂ ਪਰਮਾਤਮਾ ਨੇ ਰਚੰਤ ਜੀ ਰਚਨਾ ਸਾਡੀ ਰਚਨਾ ਰਚੀ, ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨਕ, ਸਾਨੂੰ ਸਥਾਪਿਤ ਕੀਤਾ ਮਾਤਾ ਦੇ ਉਦਰ ਵਿੱਚ। ਤੇ ਸਾਹਿਬ ਕਹਿੰਦੇ, ਸਾਹ ਸਾਹ ਸਿਮਰੰਤ ਨਾਨਕ ਮਹਾਂ ਅਗਨ ਨਾ ਬਿਨਾਸਨੰਗ, ਉੱਥੇ ਮੁੱਖ ਤਲੇ ਪੈਰ ਉਪਰੇ ਵਸੰਦੋ ਕੋਥੜੈ ਥਾਏ, ਨਾਨਕ ਸੋ ਧਣੀ ਕਿਉਂ ਵਸਾਰਿਓ ਉਧਰੈ ਜਿਸਦੈ ਨਾਏ। ਕਹਿੰਦੇ ਜਿੱਥੇ ਤੂੰ ਪੁੱਠਾ ਲਟਕਿਆ ਹੋਇਆ ਸੀ, ਪੈਰ ਤੇਰੇ ਉੱਪਰ ਨੂੰ ਸਨ ਤੇ ਸਿਰ ਤੇਰਾ ਥੱਲੇ ਨੂੰ ਸੀ, ਮਾਤਾ ਦੇ ਉਧਰ ਵਿੱਚ ਸਭ ਤੋਂ ਪਹਿਲਾਂ ਤੂੰ ਨਿਵਾਸ ਕੀਤਾ। ਸਾਡੀ ਜ਼ਿੰਦਗੀ ਨੂੰ ਸਤਿਗੁਰਾਂ ਨੇ ਇੱਕ ਰਾਤ ਮੰਨਿਆ, ਇਹ ਰਾਤ ਭਾਵੇਂ 50 ਸਾਲ ਦੀ ਹੈ ਤੇ ਭਾਵੇਂ 100 ਸਾਲ ਦੀ ਹੈ। ਸਭ ਕਹਿੰਦੇ ਈਹਾਂ ਵਸਣਾ ਰਾਤ ਮੂੜੇ, ਸ਼ਾਡ ਬਿਰਾਨੀ ਤਾਤ ਮੂੜੇ, ਮਾਇਆ ਕੇ ਮਾਤੇ ਤੈਂ ਉੱਠ ਚੱਲਣਾ। ਹੇ ਮਨੁੱਖ, ਤੂੰ ਇੱਥੇ ਇੱਕ ਰਾਤ ਦਾ ਪਰਾਉਣਾ ਹੈ ਤੇ ਕਾਹਦੇ ਲਈ ਹੰਕਾਰ ਕਰਦਾ? ਤੇ ਰਾਤ ਦੇ ਵੀ ਜਿਹੜੇ ਚਾਰ ਪੈਰ ਨੇ, ਉਹਨਾਂ ਵਿੱਚੋਂ ਪਹਿਲਾ ਪੈਰ ਮਾਤਾ ਦੇ ਉਧਰ ਵਿੱਚ ਤੇ ਅਖੀਰਲਾ ਪੈਰ ਜਦੋਂ ਆਪਾਂ ਤੁਰ ਜਾਂਦੇ ਹਾਂ, ਕੇਵਲ 2 ਕੁ ਪੈਰ ਦਾ ਸਮਾਂ ਸਾਡੇ ਕੋਲ ਹੈ। ਸਭ ਕਹਿੰਦੇ ਪਹਿਲੇ ਪਹਿਰੇ ਰੈਣਕੈ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਵਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਛੇਤੀ ਅਰਦਾਸ, ਖਸਮ ਛੇਤੀ ਅਰਦਾਸ ਵਖਾਣਾ, ਉਰਦ ਧਿਆਨ ਲਿਵ ਲਾਗਾ। ਤੇ ਜਦੋਂ ਦੂਜਾ ਪੈਰ ਹੋਇਆ ਤੇ ਅਸੀਂ ਧਰਤੀ ਤੇ ਆਏ, ਦੂਜਾ ਪੈਰ ਹੈ ਰੈਣਕੈ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈਆ ਵਣਜਾਰਿਆ ਮਿੱਤਰਾ, ਜਿਉਂ ਜਸਦਾ ਕਰ ਕਾਹਨ। ਕਹਿੰਦੇ ਜਿਵੇਂ ਜਸ਼ੋਦਾ ਦੇ ਹੱਥਾਂ ਵਿੱਚ ਕਾਨ ਕ੍ਰਿਸ਼ਨ ਖੇਡਦੇ ਸਨ, ਮਾਇਆ ਦੇ ਹੱਥਾਂ ਵਿੱਚ ਜੀਵ ਐਵੇਂ ਖੇਡਣ ਲੱਗ ਪਿਆ। ਵਿੱਚੋਂ ਗਰਬੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਜਦੋਂ ਗੁਰੂ ਅਮਰਦਾਸ ਜੀ ਜ਼ਿਕਰ ਕਰਦੇ ਨੇ ਆਨੰਦ ਸਾਹਿਬ ਦੀ ਬਾਣੀ ਵਿੱਚ ਕਿ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਕਹਿਣ ਲੱਗੇ ਸਭ ਤੋਂ ਪਹਿਲਾਂ ਭਾਣਾ ਕਿਹੜਾ ਵਾਪਰਿਆ ਜਨਮ ਸਮੇਂ ਕਿ ਪਰਮਾਤਮਾ ਨਾਲ ਜੁੜੀ ਹੋਈ ਲਿਵ, ਪ੍ਰਭੂ ਨਾਲ ਜੁੜਿਆ ਹੋਇਆ ਧਿਆਨ ਹੀ ਸਾਡਾ ਪਰਮਾਤਮਾ ਤੋਂ ਟੁੱਟ ਗਿਆ। ਇਸ ਕਰਕੇ ਸਾਹਿਬ ਕਿਰਪਾ ਕਰਦੇ ਨੇ ਪ੍ਰਥਮੇ ਗਰਭ ਮਾਤ ਕੈ ਵਾਸਾ। ਹੁਣ ਮਾਤਾ ਭਾਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੀ, ਜੇਕਰ ਉਹਦਾ ਵੀ ਆਇਆ ਕਿ ਵੇਖੋ ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਉਧਰੇ ਮਾਹੇ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ। ਕਿਉਂਕਿ ਬੱਚਾ ਜਦੋਂ ਜਨਮ ਲੈ ਕੇ ਆਉਂਦਾ ਤੇ ਨੌ ਦਸ ਮਹੀਨੇ ਦਾ ਇਹ ਸਮਾਂ ਆਪਾਂ ਸਾਰੇ ਮਾਤਾ ਦੇ ਉਧਰ ਵਿੱਚ ਇਹ ਸਮਾਂ ਬਤੀਤ ਕਰਕੇ ਆਏ ਆ। ਪ੍ਰਥਮੇ ਗਰਭ ਮਾਤ ਕੈ ਵਾਸਾ, ਊਹਾ ਛੋੜ ਧਰਨ ਮੈਂ ਆਇਆ, ਤੇ ਫਿਰ ਮਾਤਾ ਦਾ ਉਧਰ ਛੱਡ ਕੇ ਜਦੋਂ ਅਸੀਂ ਧਰਤੀ ਤੇ ਆਏ।
ਚਿੱਤਰ ਸਾਲ ਸੁੰਦਰ ਬਾਗ ਮੰਦਰ ਸੰਗ ਨਾ ਕਸ਼ਹੁ ਜਾਇਆ।
ਇੱਥੇ ਆ ਕੇ ਮਨੁੱਖ ਨੇ ਕੀ ਵੇਖਿਆ ਕਿ ਉੱਕਰੇ ਹੋਏ ਚਿੱਤਰੇ ਹੋਏ ਬੜੇ ਸੋਹਣੇ ਇਹਨੂੰ ਮਹੱਲ ਦਿਖਾਈ ਦਿੱਤੇ। ਚਿੱਤਰ ਸਾਲ ਜਿੱਥੇ ਮੀਨਾਕਾਰੀ ਕੀਤੀ ਹੋਈ ਸੀ, ਇਹਨੇ ਸੁੰਦਰ ਰੰਗ ਮਹਿਲ ਦੇਖੇ, ਬਾਗ ਬਗੀਚੇ ਦੇਖੇ, ਪਰ ਇਹਨਾਂ ਨਾਲ ਚਿੱਤ ਜੋੜ ਕੇ ਜੀਵਨ ਵਿਅਰਥ ਗਵਾ ਲਿਆ। ਜਦੋਂ ਸੰਸਾਰ ਤੋਂ ਤੁਰਨ ਲੱਗਾ ਤੇ ਇਹਨਾਂ ਮਹਿਲ ਮਾੜੀਆਂ ਵਿੱਚੋਂ ਕੁਝ ਵੀ ਫਿਰ ਮਨੁੱਖ ਦੇ ਨਾਲ ਨਾ ਗਿਆ, ਤਾਂ ਬਾਬਾ ਫਰੀਦ ਜੀ ਨੇ ਸਾਨੂੰ ਸੁਚੇਤ ਕੀਤਾ, ਫਰੀਦਾ ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ, ਮਿੱਟੀ ਪਈ ਅਤੋਲਵੀ ਕੋਏ ਨਾ ਹੋਸੀ ਮਿੱਤ। ਬਾਬਾ ਕਬੀਰ ਜੀ ਕਹਿੰਦੇ ਨੇ ਕੀ ਉੱਪਰ ਨੂੰ ਵੇਖਦਾ, ਪੰਜ ਪੰਜ ਮੰਜ਼ਲਾਂ ਸੱਤ ਸੱਤ ਮੰਜ਼ਲਾਂ ਤੂੰ ਕਹਿੰਦਾ ਮੇਰਾ ਮਕਾਨ ਹੈ, ਇੱਕ ਦਿਨ ਐਸਾ ਆਉਣਾ ਤੂੰ ਧਰਤੀ ਤੇ ਲੇਟ ਜਾਣਾ, ਤੇਰੇ ਉੱਪਰ ਘਾਹ ਉੱਗ ਪੈਣਾ। ਕਬੀਰ ਗਰਭ ਨਾ ਕੀਜੀਐ ਉੱਚਾ ਦੇਖ ਆਵਾਸ, ਆਵਾਸ ਕਹਿੰਦੇ ਨੇ ਘਰ ਨੂੰ। ਕਹਿਣ ਲੱਗੇ ਆਜ ਕਾਲ ਭੋਏ ਲੇਟਣਾ ਉੱਪਰ ਜਾਮੈ ਘਾਸ, ਇਸ ਕਰਕੇ ਇਸ ਘਰ ਵਿੱਚ ਰਹਿ ਕੇ ਅਗਲੇ ਘਰ ਨਾਲ ਆਪਣਾ ਚਿੱਤ ਜੋੜ, ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੇ। ਘਰ ਭਾਵੇਂ ਰਾਵਣ ਦਾ ਵੀ ਹੋਵੇ ਜਿਹੜਾ ਲੰਕਾ ਪਤੀ ਸੀ, ਸਾਹਿਬ ਨੇ ਬਚਨ ਕਹੇ ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ, ਕਹਾਂ ਭਇਓ ਦਰ ਬਾਂਧੇ ਹਾਥੀ ਖਿਨ ਮੈਂ ਭਈ ਪਰਾਈ। ਇੱਕ ਖਿਨ ਦੇ ਵੇ ਸਾਰਾ ਕੁਝ ਪਰਾਇਆ ਹੋ ਗਿਆ, ਮਨੁੱਖ ਆਪਣਾ ਘਰ ਪਰਿਵਾਰ ਛੱਡ ਕੇ ਸੰਸਾਰ ਤੋਂ ਤੁਰ ਜਾਂਦਾ।
ਅਵਰ ਸਭ ਮਿੱਥਿਆ ਲੋਭ ਲੱਭੀ,
ਇਸ ਕਰਕੇ ਪਰਮਾਤਮਾ ਤੋਂ ਬਿਨਾਂ ਬਾਕੀ ਸਾਰਾ ਲੋਭ ਲਾਲਚ ਮੋਹ ਇਹ ਮਿੱਥਿਆ ਹੈ, ਝੂਠਾ ਹੈ, ਨਾਸਵਾਨ ਹੈ।
ਹੋਰ ਪੂਰਾ ਦੀਓ ਹਰ ਨਾਮਾ ਜੀ ਕਉ ਏਹਾ ਵਸਤ ਫੱਬੀ।
ਸਭ ਕਹਿੰਦੇ ਨੇ ਜੇ ਪੂਰਾ ਗੁਰੂ ਹਰੀ ਦਾ ਨਾਮ ਦੇ ਦੇਵੇ ਤੇ ਸਾਡੀ ਜਿੰਦ ਵਾਸਤੇ ਇਹ ਸੁਖਾਵੀ ਵਸਤੂ ਹੈ ਜੋ ਨਾਲ ਨਿਭਣ ਵਾਲੀ ਤੇ ਸਦਾ ਸਾਡੀ ਜਿੰਦ ਜਾਣ ਦਾ ਸ਼ਿੰਗਾਰ ਇਹ ਫੱਬਦੀ ਹੈ। ਵੇਖੋ ਲੋਕੀ ਗਹਿਣੇ ਪਾ ਕੇ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਫੱਬਦੇ ਹਾਂ, ਤੇ ਸਾਹਿਬ ਕਹਿੰਦੇ ਇੱਕ ਖਿਣ ਦੇ ਵਿੱਚ ਹੀ ਸਾਰਾ ਕੁਝ ਛਾਰ ਹੋ ਜਾਂਦਾ। ਲੱਖ ਟਕਿਆਂ ਕੇ ਮੁੰਦੜੇ, ਲੱਖ ਟਕਿਆਂ ਕੇ ਹਾਰ, ਜਿੱਤ ਤਨ ਪਾਈ ਹੈ ਨਾਨਕਾ। ਕਹਿੰਦੇ ਜਿਸ ਤਨ ਤੇ ਇਹ ਲੱਖਾਂ ਟਕਿਆਂ ਦੇ ਗਹਿਣੇ ਪਾਉਂਦੇ ਆ, ਉਹ ਤਾਂ ਇੱਕ ਖਿਣ ਦੇ ਵਿੱਚ ਸੜ ਕੇ ਸਵਾਹ ਹੋ ਜਾਣਾ, ਪਰ ਨਾਨਕ ਅੰਤ ਵਾਰ ਨਾਮ ਗਹਿਣਾ, ਜੇ ਅੰਤ ਵੇਲੇ ਵੀ ਕੋਈ ਸੜਦਾ ਨਹੀਂ ਉਹ ਪਰਮੇਸ਼ਰ ਦਾ ਨਾਮ ਰੂਪੀ ਗਹਿਣਾ। ਇਹ ਵਸਤੂ ਬੜੀ ਫੱਬਦੀ ਹੈ। ਕਹਿੰਦੇ ਸਾਡੀ ਜਿੰਦ ਜਾਨ ਵਾਸਤੇ ਆਤਮਾ ਵਾਸਤੇ ਇੱਕ ਗਹਿਣੇ ਦੀ ਤਰ੍ਹਾਂ ਬੜੀ ਸੁਖਾਵੀ ਹੈ।
ਇਸ ਤਮੀਤ ਬੰਧਤ ਸੁਤ ਪਾਈ ਸੰਗ ਬਨਤਾ ਰਚ ਹੱਸਿਆ।
ਮਨੁੱਖ ਕਈ ਵਾਰ ਇਸ਼ਟ ਮੀਤ ਦਾ ਅਰਥ ਹੈ ਪਿਆਰੇ ਮਿੱਤਰ ਵੇਖ ਕੇ, ਆਪਣੇ ਭਰਾ ਵੇਖ ਕੇ, ਪੁੱਤਰ ਇਸਤਰੀ ਪਰਿਵਾਰ ਵੇਖ ਕੇ ਬੜਾ रच मिच के इन्हां दे नाल वेखो खिड़ खड़ा के हसदा है।
जब अंती अवसर आए बने है उन पेखत ही काल ग्रसया।
ते सतगुरां दे ओ बचन पुत्र कलत्र बनता गरे माया सन बदेही अंत काल को खरा न होसी सब मिथ्या असनेही। कहन लगे इन्हां विच मनुख रचिया मिचिया रहिंदा पर अंत वेले इन्हां विचों कुछ भी मनुख दे नाल नहीं निभदा। जदों आके इनू काल ग्रस लैंदा है तां ही तां गुरु अर्जन देव जी ने समझाया कोई जानै कवन इहां जग मीत जिस होए कृपाल सोई बिद बूझा तां की निर्मल रीत। मात पिता बनता सुत बंधप इष्ट मीत अर भाई पूर्व जन्म के मिले संजोगी अंतै को ना सहाई। मुक्त माल कनक लाल हीरा मन रंजन की माया हा हा करत बिहानी अवदै तां मैं संतोख न पाया। सब कहिंदे हस्त रथ अश्व पवन तेज धनी भूमन चतुरंगा संग न चालियो इन मैं कछुआ ऊठ सधायो नांगा। हर के संत प्रे प्रीतम प्रभ के तांकै हर हर गाइय नानक इहां सुख आगै मुख उजल संग संतन कै पाइय। गुरमुख प्यारे प्रभु दे संत जान नाम जपण वाले सत संगी उन्हां नाल मिलके जिन्नी भगती कीती जावे असल विच ओ नाल निभण वाली है। ओदे नाल लोक परलोक ते हलत पलत जेड़ा है वो सवर जांदा।
कर कर नरथ बिहाजी संपा सेना रूपा दामा।
मनुख ने कई तरह दे पाप करके जुल्म करके धन दौलत संपै जायदाद सोना चांदी एकत्र कीता हुंदा है पर अंत वेले ए संपत्ति भी मनुख दे नाल नहीं निभदी। जिवें भाई गुरदास जी ने उदाहरणां दित्तियां कि मधुमक्खी वख वख फुलां ते बैठ के शहद एकत्र करदी है पर उहनूं खाणा मिलदा। शहद चोण वाले उहदे थले धूआं बाल के अग बाल के ते उहदे छज्जे विचों शहद चो के बर्तन भर के आप लै के तुर जांदे ने। जिवें एक गऊ सारा दिन हरिया हरिया घा खा के वेखो उहदियां बाचियां मूँह थक जांदा है अपने हवाने विच दुध एकत्र करदी है कि मेरा बछड़ा पीवेगा पर जदों दोधी आउंदा गुजर आउंदा गवाला आउंदा वह तां बछड़े नूं परे बन दिंदा ते आप दुध चोक के ड्रम भर के जाके शहर विच वेच आउंदा। भाई गुरदास जी कहिंदे जिवें चूहा बड़ी मेहनत करके दिन रात एक करके धरती दे विच खुड पुटदा पर उस खुड दे विच चूहे नूं रहना मिलदा उत्थे ते सप आ के धक्के नाल अपना उत्थे निवास कर लैंदा। इसे तरह कई तरह दे जुल्म करके धक्का करके पाप करके विख्या दा धन मनुख एकत्र करदा पर अंत नूं दोवें हथ झाड़ के खाली हथ संसार तों तुर जांदा। भाई गुरदास जी दे बचन आपां पढ़दे हां जैसे मध माखी संच संच कै एकत्र करै हरै मध हार तांकै मुख शार डारकै। जैसे बश हेत गऊ संचत है शीर ताहे लेत है अहीर बस बछरा बिशारकै। जैसे धर खोद खोद बिल साजे मूसा तैसत सर्प तहा खाए ताहे मार के तैसे अनक प्रकार पाप कर कर माया जोड़ मूड अंत काल शाड़ चले दो कर झार के भावे सिकंदर होवे ते भावे कारू बादशाह होवे। सब कहिंदे साकती पाप करकै विख्या तन संचया तिना एक विख नाल ना जाई एक कदम भी फिर उन्हां दे नाल ए नहीं तुरदा।
पहाड़ी को ओह पहाड़ा मिलिया होर सगल पयो दराना।
जिवें कोई मजदूर मजदूरी करदा ते उन्हूं पहाड़ा मिल जांदा ते जिथे वह मजदूरी करदा वह सारा कुछ उस मजदूर का नहीं हुंदा। इसे तरह जो कुछ भी आपां एकत्र करदे हां ते वह वरदे हां वह केवल एक पहाड़ी दे पहाड़े की तरह मजदूरी मिलण की तरह है। साहब ने बड़िया सोहणियां उदाहरणां दित्तियां कहण लगे एक विगारी है वह सिर ते समान चुक के एक जगह तो दूसरी जगह ते लै के जांदा है। उहदे सिर ते जिहड़ा भार है वह कुली वह विगारी कवे ਆਹ ਵੇਖੋ ਜੀ ਜਿੰਨੇ ਮੈਂ ਟਰੰਕ ਜਿੰਨੇ ਅਟੈਚੀ ਜਿੰਨੇ ਬੈਗ ਮੈਂ ਸਿਰ ਤੇ ਚੁੱਕੇ ਨੇ ਇਹ ਸਾਰੇ ਮੇਰੇ ਨੇ। ਨਹੀਂ ਉਹਦੇ ਵਾਸਤੇ ਬੜੀ ਵੱਡੀ ਭੁੱਲ ਹੈ। ਜਿੱਥੇ ਜਾ ਕੇ ਮੰਜ਼ਿਲ ਆ ਜਾਣੀ ਹੈ ਉਹਨੇ ਸਿਰ ਦਾ ਭਾਰ ਉਤਾਰ ਕੇ ਰੱਖ ਦੇਣਾ ਤੇ ਮਾਲਕ ਨੇ ਸਮਾਨ ਲੈ ਕੇ ਆਪਣੇ ਘਰ ਚਲੇ ਜਾਣਾ ਤੇ ਉਹਨੂੰ ਕੇਵਲ ਕਿਰਾਇਆ ਮਿਲਣਾ ਮਜ਼ਦੂਰੀ ਮਿਲਣੀ ਹੈ। ਆਹ ਖੇਤ ਪੱਕਦਾ ਤੇ ਖੇਤ ਦੀ ਰਾਖੀ ਕਰਨ ਲਈ ਆਪਾਂ ਰਾਖਾ ਬਿਠਾ ਦਿੰਦੇ ਹਾਂ, ਉਹ ਚਿੜੀਆਂ ਉਡਾਉਂਦਾ ਕੂਕਦਾ ਰਾਖੀ ਕਰਦਾ, ਪਰ ਜਦੋਂ ਖੇਤ ਪੱਕ ਜਾਂਦਾ ਉਹ ਤਾਂ ਮਾਲਕ ਦੇ ਘਰ ਅੰਨ ਧਨ ਚਲਿਆ ਜਾਂਦਾ ਤੇ ਜਿਹੜਾ ਰਾਖਾ ਹੁੰਦਾ ਉਹਨੂੰ ਉਹਦੀ ਮਜ਼ਦੂਰੀ ਮਿਲ ਜਾਂਦੀ ਹੈ। ਮੇਰੇ ਸਤਿਗੁਰਾਂ ਨੇ ਉਦਾਹਰਨਾਂ ਦਿੱਤੀਆਂ, ਕਹਿਣ ਲੱਗੇ ਜਿਉਂ ਬਿਗਾਰੀ ਕੈ ਸਿਰ ਦੀਜੈ ਦਾਮ, ਉਹ ਖਸਮੈ ਕੇ ਗ੍ਰਹਿ ਉਨ ਦੁੱਖ ਸਹਾਮ, ਜਿਉਂ ਰਾਖਾ ਖੇਤ ਉੱਪਰ ਪਰਾਏ, ਖੇਤ ਖਸਮ ਕਾ ਰਾਖਾ ਉੱਠ ਜਾਏ, ਤਿਸ ਖੇਤ ਕਾਰਨ ਰਾਖਾ ਕੜੈ, ਤਿਸ ਕੈ ਪਾਲੈ ਕਛੂ ਨਾ ਪੜੈ। ਬਿਲਕੁਲ ਸਾਡੀ ਹਾਲਤ ਵੀ ਇਸੇ ਤਰ੍ਹਾਂ ਦੀ ਹੈ। ਸਾਹਿਬ ਕਹਿਣ ਲੱਗੇ ਪਹਾੜੀ ਕੋ ਕੇਵਲ ਪਹਾੜਾ ਮਿਲਦਾ, ਮਜ਼ਦੂਰੀ ਮਿਲਦੀ ਹੈ, ਬਾਕੀ ਤੇ ਸਭ ਕੁਝ ਖਿੰਨ ਦੇ ਵਿੱਚ ਬਗਾਨਾ ਹੋ ਜਾਂਦਾ।
ਗੈਵਰ ਗੈਵਰ ਰੱਥ ਸੰਭਾਹੇ ਗਹੋ ਕਰ ਕੀਨੇ ਮੇਰੇ,
ਹੈ ਤੇ ਗੈ ਇਹ ਘੋੜੇ ਹਾਥੀਆਂ ਵਾਸਤੇ ਸ਼ਬਦ ਵਰਤੇ ਨੇ ਤੇ ਵਰ ਦਾ ਅਰਥ ਹੁੰਦਾ ਸ੍ਰੇਸ਼ਟ, ਹੈ ਵਰ ਗੈ ਵਰ ਸ੍ਰੇਸ਼ਟ ਹਾਥੀ ਘੋੜੇ ਜਿਨ੍ਹਾਂ ਨੂੰ ਮਨੁੱਖ ਨੇ ਗਹੁ ਕਰਕੇ ਧਿਆਨ ਕਰਕੇ ਬੜੀਆਂ ਅਸਵਾਰੀਆਂ ਇਕੱਤਰ ਕੀਤੀਆਂ ਨੇ, ਇਹਨਾਂ ਨੂੰ ਕਹਿੰਦਾ ਇਹ ਮੇਰੇ ਨੇ ਮੇਰੇ ਨੇ। ਪਰ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਆਪਾਂ ਪੜ੍ਹਦੇ ਹਾਂ, ਕਿਸੇ ਕੋਲ ਮਸਤੇ ਹੋਏ ਹਾਥੀ ਹੋਣ, ਹਿਰਨਾ ਵਾਂਗ ਦੌੜ ਲਾਉਣ ਵਾਲੇ ਘੋੜੇ ਹੋਣ, ਤੇ ਉਸ ਰਾਜੇ ਦਾ ਇੰਨਾ ਹੁਕਮ ਚੱਲੇ ਕਿ ਹਜ਼ਾਰਾਂ ਸੀਸ ਉਹਦੇ ਅੱਗੇ ਨਿਭ ਜਾਣ, ਅੰਤ ਨੂੰ ਤਾਂ ਉਹ ਵੀ ਨੰਗੇ ਪੈਰ ਤੇ ਖਾਲੀ ਹੱਥ ਸੰਸਾਰ ਤੋਂ ਤੁਰਦੇ ਨੇ। ਦਸ਼ਮੇਸ਼ ਪਿਤਾ ਜੀ ਦੇ ਬਚਨ ਨੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ, ਕਰੋੜਾਂ ਘੋੜੇ ਕੋਟ ਤਰੰਗ, ਤਰੰਗ ਦਾ ਅਰਥ ਘੋੜੇ ਤੇ ਕੁਰੰਗ ਦਾ ਅਰਥ ਹਿਰਨ, ਕੋਟ ਤੁਰੰਗ ਕੁਰੰਗ ਸੇ ਕੂਦਤ, ਉਹ ਇਵੇਂ ਕੁੱਦਦੇ ਹੋਣ ਜਿਵੇਂ ਹਿਰਨ ਕੁੱਦਦੇ ਨੇ। ਪੌਣ ਕੇ ਗੌਣ ਕੋ ਜਾਤ ਨਵਾਰੇ, ਉਹ ਜਦੋਂ ਭੱਜਣ ਦੌੜਨ ਤੇ ਹਵਾ ਦੇ ਵੇਗ ਨੂੰ ਵੀ ਪਛਾੜ ਦੇਣ, ਆਪਾਂ ਕਹੀਏ ਜੀ ਇਹ ਹਵਾਈ ਘੋੜੇ ਨੇ, ਵੇਖੋ ਹਵਾ ਵਿਚ ਉੱਡਦੇ ਜਾਂਦੇ ਨੇ। ਤੇ ਸਾਹਿਬ ਕਹਿੰਦੇ ਨੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਬਚਾਰੇ, ਉਹਨਾਂ ਅੱਗੇ ਇੰਨੇ ਸਿਰ ਨਿਵਣ ਕਿ ਉਹਨਾਂ ਦੀ ਕੋਈ ਗਿਣਤੀ ਨਾ ਹੋਵੇ। ਏਤੇ ਭਏ ਤੋ ਕਾਂ ਪਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਏਡੇ ਵੱਡੇ ਵੀ ਕੋਈ ਰਾਜੇ ਮਹਾਰਾਜੇ ਹੋਣ ਤੇ ਅੰਤ ਨੂੰ ਨੰਗੇ ਪੈਰ ਖਾਲੀ ਹਾਥੀ ਤੁਰ ਜਾਂਦੇ ਹਨ।
ਜਬ ਤੇ ਹੋਈ ਲਾਮੀ ਭਾਈ ਚੱਲੈ ਨਾਹੀ ਇੱਕ ਪੈਰੇ,
ਜਦੋਂ ਲੰਮੀ ਦੌੜ ਲੱਗੀ ਜੇ ਮਾਰ ਕੇ ਗਨੇ ਜਾਏ ਨਾ ਕੋਸਾ, ਲੰਮੀ ਧਾਈ ਪਾਵ ਜਦੋਂ ਅਸੀਂ ਲੰਮੇ ਪੈਂਡੇ ਵੱਲ ਮਾਤ ਲੋਕ ਤੋਂ ਪਰਲੋਕ ਵੱਲ ਤੁਰ ਪਏ, ਤੇ ਫਿਰ ਇਹਨਾਂ ਵਿੱਚੋਂ ਕਿਸੇ ਇੱਕ ਨੇ ਵੀ ਇੱਕ ਪੈਰ ਵੀ ਸਾਡੇ ਨਾਲ ਉਸ ਮਾਰਗ ਤੇ ਨਹੀਂ ਤੁਰਨਾ।
ਨਾਮ ਧਨ ਨਾਮ ਸੁਖ ਰਾਜਾ ਨਾਮ ਕੁਟੰਬ ਸਹਾਈ,
ਇਸ ਕਰਕੇ ਨਾਮ ਹੀ ਧਨ ਹੈ, ਨਾਮ ਹੀ ਸੁੱਖਾਂ ਦਾ ਦਾਤਾ ਹੈ, ਨਾਮ ਹੀ ਅਸਲ ਉਹ ਪਰਿਵਾਰ ਹੈ ਜਿਹੜਾ ਸਦਾ ਸਾਡੇ ਨਾਲ ਨਿਭਦਾ ਹੈ। ਸਾਹਿਬ ਕਹਿੰਦੇ ਜਹਾਂ ਪੰਥ ਤੇਰਾ ਕੋ ਨਾ ਸੁਝਾਨੂ, ਹਰ ਕਾ ਨਾਮ ਤੈ ਨਾਲ ਪਛਾਨੂ, ਜਿੱਥੇ ਤੇਰੀ ਸਿਆਣ ਵਾਲਾ ਪਛਾਣ ਵਾਲਾ ਕੋਈ ਨਹੀਂ ਹੋਣਾ, ਉੱਥੇ ਹਰੀ ਨਾਮ ਨੇ ਤੇਰੀ ਸਹਾਇਤਾ ਕਰਨ ਵਾਸਤੇ ਉੱਥੇ ਅੰਗ ਸੰਗ ਹੋਣਾ।
ਨਾਮ ਸੰਪਤ ਗੁਰ ਨਾਨਕ ਕਉ ਜੀ ਉਹ ਮਰੈ ਨਾ ਆਵੈ ਜਾਈ,
ਇਸ ਕਰਕੇ ਨਾਮ ਦੀ ਸੰਪਤੀ ਗੁਰੂ ਨੇ, ਸਾਹਿਬ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਮੈਨੂੰ ਨਾਨਕ ਨੂੰ ਦਿੱਤੀ ਬਖਸ਼ਿਸ਼ ਕਰਕੇ ਗੁਰੂ ਰਾਮਦਾਸ ਜੀ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਤੇ ਕਹਿੰਦੇ ਉਹ ਸੰਪਤੀ ਇਹ ਸਰਮਾਇਆ ਨਾ ਤਾਂ ਕਦੇ ਘਟਦਾ ਤੇ ਨਾ ਕਦੇ ਗਵਾਚਦਾ, ਜ਼ਿੰਦਗੀ ਦੇ ਵਿੱਚੋਂ ਸਦਾ ਮਨੁੱਖ ਦੇ ਨਾਲ ਨਿਭਦਾ ਹੈ। ਸੋ ਇਹਨਾਂ ਬਚਨਾਂ ਨਾਲ ਜਿੱਥੇ ਮੁੱਖ ਵਾਕ ਦੀ ਕਥਾ ਦੀ ਸੰਪੂਰਨਤਾ ਹੋ ਰਹੀ ਹੈ, ਉੱਥੇ ਅੱਜ ਦਾ ਦਿਨ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਕੱਤਕ ਮਹੀਨੇ ਦੀ ਆਰੰਭਤਾ ਦਾ ਦਿਨ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਸ ਮੰਜੀ ਸਾਹਿਬ ਦੀਵਾਨ ਹਾਲ ਗੁਰ ਅਸਥਾਨ ਤੇ ਬੈਠ ਕੇ ਗੁਰਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਮਾਝ ਰਾਗ ਦੇ ਵਿੱਚ ਜੋ ਬਾਰਾਂ ਮਾਹ ਦੀ ਬਾਣੀ ਉਚਾਰਨ ਕੀਤੀ, जिवें असू दे महीने वे सानू समझ आ गई कि असुन प्रेम उमाहड़ा क्यों मिलिया हर जाए, ते जिन्हां ने इस उमाह नू लै के परमात्मा नाल अपने आप नू जोड़ लिया, असू सुखी वसंदियां जिन्हां मया हर राए, जदों ये समझ आ जावे ते फिर भी कत्तक दे महीने तक पहुंचदियां असी परमात्मा नाल ना जुड़ पाईए, ते साहब कहिंदे ये दोष किसे होर नू ना दिओ, ये ते तुहाडे अपने कर्मां दा फल है। आओ कत्तक दे महीने द्वारा पंजवें नानक गुरु अर्जन देव जी केड़ी सिख्या बख्शिश कर रहे ने, मन बिरतियां नू एकाग्र करके सरवण करिए।
कत्तक कर्म कमावन दोष ना काहू जोगा।
हे भाई, कत्तक दे महीने दी बड़ी सुआदली रुत है, ना बहुती गर्मी ते ना सर्दी, ते जे तू एहो जी रुत विच भी परमात्मा नाल नहीं जुड़िया, भाव सुखावे माहौल विच भी तू प्रभु नू नहीं सिमरिया, ते फिर इहदा दोष किसे होर दे मथे ना मड़ी, ਇਹ ਤਾਂ ਤੇਰੇ ਆਪਣੇ ਕੀਤੇ ਕਰਮਾਂ ਦਾ ਫਲ ਹੈ। ਦੱਦਾ ਦੋਸ਼ ਨਾ ਦਿਓ ਕਿਸੈ ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਦੱਦਾ ਦੋਸ਼ ਨਾ ਕਾਹੂ ਜੋਗ, ਜੋ ਕਮਾਵਨ ਸੋਈ ਹੋਗ। ਕਹਿਣ ਲੱਗੇ ਜਿਹੋ ਜੇ ਕਰਮ ਕੀਤੇ ਉਹੋ ਜਿਹਾ ਫਲ ਤੂੰ ਪ੍ਰਾਪਤ ਕਰ ਲਿਆ।
ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ।
ਪ੍ਰਭੂ ਨੂੰ ਭੁੱਲ ਜਾਈਏ ਤੇ ਸਾਰੇ ਰੋਗ ਜੀਵਨ ਵਿਚ ਆ ਕੇ ਵਿਆਪਦੇ ਹਨ।
ਬੇਮੁਖ ਹੋ ਰਾਮ ਤੇ ਲੱਗਣ ਜਨਮ ਵਿਜੋਗ।
ਜਿਹੜੇ ਰੱਬ ਤੋਂ ਮੂੰਹ ਮੋੜ ਲੈਂਦੇ ਨੇ, ਪ੍ਰਭੂ ਤੋਂ ਬੇਮੁਖ ਹੋਇਆ, ਮੂੰਹ ਮੋੜਿਆ ਜਨਮਾਂ ਜਨਮਾਂਤਰਾਂ ਦੇ ਵਿਛੋੜੇ ਦਾ ਵੱਡਾ ਰੋਗ ਲੱਗ ਜਾਂਦਾ। ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ। ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ। ਕਹਿਣ ਲੱਗੇ ਜਨਮਾਂ ਜਨਮਾਂਤਰਾਂ ਦੇ ਵਿਜੋਗ ਪੈ ਜਾਂਦੇ ਨੇ, ਤੇ ਵਿਜੋਗ ਹੀ ਵਿਛੋੜਾ ਹੀ ਦੁੱਖ ਹੈ। ਵਿਛੋੜਾ ਸੁਣੇ ਦੁੱਖ ਵਿਣ ਡਿੱਠੇ ਮਰਿਓਦ, ਬਾਜ ਪਿਆਰੇ ਆਪਣੇ ਬਿਰਹੀ ਨਾ ਤੀ ਰੋਂਦ। ਉਹਨਾਂ ਦੇ ਹਿਰਦੇ ਵਿੱਚੋਂ ਫਿਰ ਅਰਦਾਸ ਜਨਮ ਲੈਂਦੀ ਹੈ, ਤੁਦ ਬਾਜ ਪਿਆਰੇ ਕੇਵ ਰਹਾਂ ਸਾ ਵਡਿਆਈ ਦੇ, ਜਿਤ ਨਾਮ ਤੇਰੇ ਲਾਗ ਰਹਾਂ। ਕਿਉਂਕਿ ਜਨਮਾਂ ਜਨਮਾਂਤਰਾਂ ਦਾ ਵਿਜੋਗ ਇੱਕ ਬੜਾ ਵੱਡਾ ਰੋਗ, ਬੜਾ ਵੱਡਾ ਦੁੱਖ ਹੈ।
ਜਨਮ ਕੌੜੇ ਹੋ ਗਏ ਜਿੱਤੜੇ ਮਾਇਆ ਭੋਗਾ।
ਵੇਖੋ ਜੋ ਹੁਕਮਨਾਮੇ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਨੇ ਵਿਚਾਰਧਾਰਾ ਬਖਸ਼ਿਸ਼ ਕੀਤੀ, ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ। ਇਸੇ ਕਰਕੇ ਕਿਹਾ ਨਾ ਕਿ ਕਦੇ ਵਪਾਰੀ ਬਿਰਤੀ ਵਾਲਿਆਂ ਦੇ ਮਗਰ ਲੱਗ ਕੇ ਇਹ ਨਾ ਕਿਹੋ ਵੀ ਆਹ ਬਾਣੀ ਜ਼ਿਆਦਾ ਸੁੱਖ ਦਿੰਦੀ ਆ, ਆਹ ਨਹੀਂ ਦਿੰਦੀ, ਆਹ ਸ਼ਬਦ ਪੜਾਂਗੇ ਮੁਕੱਦਮਾ ਜਿੱਤਿਆ ਜਾਣਾ। ਸਾਰੀ ਬਾਣੀ ਸੁੱਖ ਦੇਣ ਵਾਲੀ ਹੈ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਹਰ ਸ਼ਬਦ ਵਿੱਚ ਸਾਡੇ ਮਰਮ ਦੀ ਗੱਲ, ਹਰ ਸ਼ਬਦ ਵਿੱਚ ਗੁਰੂ ਕਿਰਪਾ ਦੀ ਗੱਲ, ਹਰ ਸ਼ਬਦ ਦੇ ਵਿੱਚ ਮਨੁੱਖਾ ਜੀਵਨ ਦੀ ਜਿਹੜੀ ਮਾਨੋ ਸਫਲਤਾ ਹੈ ਉਹਦਾ ਗੁੱਜਾ ਭੇਦ ਸਤਿਗੁਰਾਂ ਨੇ ਅੰਕਿਤ ਕੀਤਾ ਹੈ। ਸਾਹਿਬ ਕਿਰਪਾ ਕਰ ਰਹੇ ਨੇ ਕਿ ਖਿੰਨ ਮੈਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ। ਜਿੰਨੇ ਵੀ ਮਾਇਆ ਦੇ ਭੋਗ ਸਨ, ਜਿਨ੍ਹਾਂ ਦੇ ਚਸਕਿਆਂ ਕਾਰਨ ਅੱਜ ਆਪਾਂ ਅੰਮ੍ਰਿਤ ਨਹੀਂ ਨਾ ਛਕਦੇ, ਵੀ ਜੇ ਅੰਮ੍ਰਿਤ ਛਕ ਲਿਆ ਤੇ ਫਿਰ ਮਾਇਆ ਦੇ ਭੋਗ ਕਿਵੇਂ ਭੋਗਾਂਗੇ। ਸਾਹਿਬ ਕਹਿੰਦੇ ਉਹ ਤਾਂ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ, ਇੱਕ ਖਿੰਨ ਵਿੱਚ ਉਨ੍ਹਾਂ ਦੀ ਤਸੀਰ ਕੌੜੀ ਹੋ ਜਾਣੀ ਹੈ। ਇਸ ਕਰਕੇ ਤੂੰ ਭੋਗਾਂ ਦੀ ਖਾਤਰ ਆਪਣੇ ਗੁਰੂ ਤੋਂ ਬੇਮੁੱਖ ਨਾ ਹੋ, ਕਿਉਂਕਿ ਇਹ ਤਾਂ ਇੱਕ ਖਿੰਨ ਦੇ ਵਿੱਚ ਕੌੜੇ ਹੋ ਜਾਣੇ ਨੇ, ਦੁਖਦਾਈ ਹੋ ਜਾਣੇ ਹਨ।
ਵਿੱਚ ਨਾ ਕੋਈ ਕਰ ਸਕਾ ਕਿਸ ਥੈ ਰੋਵਹਿ ਰੋਜਾ।
ਫਿਰ ਇਨ੍ਹਾਂ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ, ਵਿਛੋੜਾ ਦੂਰ ਕਰਨ ਵਾਸਤੇ ਸਾਡੇ ਦਰਮਿਆਨ ਕੋਈ ਵਿਚੋਲਗੀ ਨਹੀਂ ਕਰ ਸਕਦਾ, ਆਪਾਂ ਕਿਹਦੇ ਅੱਗੇ ਰੋਈਏ। ਵਿੱਚ ਨਾ ਕੋਈ ਕਰ ਸਕੇ, ਵਿੱਚ ਦਾ ਅਰਥ ਹੈ ਇੱਥੇ ਕੋਈ ਵਿਚੋਲਾ ਨਹੀਂ ਬਣ ਸਕਦਾ ਵੀ ਆਪਾਂ ਕਿਸੇ ਅੱਗੇ ਜਾ ਕੇ ਰੋਈਏ ਵੀ ਸਾਡਾ ਇਹ ਦੁੱਖ ਦੂਰ ਹੋਵੇ। ਇਹ ਤਾਂ ਦੂਰ ਹੋਵੇਗਾ ਜਦੋਂ ਗੁਰੂ ਕਿਰਪਾ ਦੇ ਪਾਤਰ ਬਣ ਕੇ ਪਰਮੇਸ਼ਰ ਨਾਲ ਜੁੜਾਂਗੇ। ਵਿੱਚ ਨਾ ਕੋਈ ਕਰ ਸਕੈ ਕਿਸ ਤੈ ਰੋਵੈ ਰੋਜ, ਕਿਹਦੇ ਅੱਗੇ ਰੋਈਏ, ਇੱਥੇ ਕੋਈ ਵਿਚੋਲਗੀ ਨਹੀਂ ਕਰ ਸਕਦਾ।
ਤਾਂ ਕਿਸ਼ੂ ਨਾ ਹੋਵਈ ਲਿਖਿਆ ਧੁਰ ਸੰਜੋਗ।
ਫਿਰ ਮਨੁੱਖ ਦਾ ਆਪਣਾ ਕੀਤਾ ਵੀ ਕੁਝ ਨਹੀਂ ਹੁੰਦਾ, ਕਿਉਂਕਿ ਧੁਰ ਤੋਂ ਜਿਸ ਤਰ੍ਹਾਂ ਦੇ ਸੰਜੋਗ ਲਿਖੇ ਹੁੰਦੇ ਨੇ ਉਹ ਵਿਧ ਬਣ ਆਉਂਦੀ ਹੈ। ਜਿਸ ਤਰ੍ਹਾਂ ਦੇ ਮਨੁੱਖ ਕਰਮ ਕਰਦਾ ਉਹੋ ਜਿਹਾ ਇਹਨੂੰ ਫਲ ਮਿਲਦਾ।
ਵੱਧ ਭਾਗੀ ਮੇਰਾ ਪ੍ਰਭ ਮਿਲਾ ਤਾਂ ਉਤਰਾ ਹੈ ਸਭ ਦੋਗਾ।
ਜੇ ਵੱਡੇ ਭਾਗਾਂ ਨਾਲ ਮਨੁੱਖਾ ਜੀਵਨ ਵਿੱਚ ਪ੍ਰਭੂ ਮਿਲ ਜਾਵੇ ਤੇ ਫਿਰ ਜਨਮਾਂ ਜਨਮਾਂਤਰਾਂ ਦਾ ਵਿਯੋਗ ਇਹ ਦੁੱਖ ਰੋਗ ਦੂਰ ਹੋ ਜਾਂਦੇ ਹਨ।
ਨਾਨਕ ਕਉ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ।
ਇਹ ਮੇਰੇ ਮਾਲਕ ਬੰਦੀ ਮੋਚ ਬੰਧਨਾਂ ਤੋਂ ਮੁਕਤੀ ਦਵਾਉਣ ਵਾਲੇ ਪ੍ਰਭੂ ਜੀ ਮੈਂ ਨਾਨਕ ਨੂੰ ਵੀ ਰੱਖ ਲਵੋ, ਮੇਰੀ ਨਾਨਕ ਦੀ ਤੁਹਾਡੇ ਅੱਗੇ ਅਰਦਾਸ ਹੈ।
ਗਤਕ ਹੋਵਾ ਸਾਧ ਸੰਗ ਬਿਨ ਸਹਿ ਸਭੇ ਸੋਚ।
ਕਤਕ ਦੇ ਮਹੀਨੇ ਰਾਹੀਂ ਇਹ ਸਿੱਖਿਆ ਹੈ ਕਿ ਕੇਵਲ ਸੰਗਰਾਂਦ ਪੂਰਨ ਜਾਂ ਪੂਰਨਮਾਸ਼ੀ ਜਾਂ ਮੱਸਿਆ ਵਾਲੇ ਦਿਨ ਨਹੀਂ, ਕਤਕ ਹੋਵੇ ਸਾਧ ਸੰਗ ਜੇ ਸਾਰਾ ਮਹੀਨਾ ਸਾਰੀ ਜ਼ਿੰਦਗੀ ਹਰ ਪਲ ਆਪਾਂ ਸਤ ਸੰਗ ਕਰਦਿਆਂ ਬਤੀਤ ਕਰਾਂਗੇ। ਕਤਕ ਹੋਵੇ ਸਾਧ ਸੰਗ ਬਿਨਸੈ ਸਭੈ ਸੋਚ, ਫਿਰ ਸਾਰੇ ਸੋਚ ਸਾਰੇ ਫਿਕਰ ਝੋਰੇ ਸਾਡੀ ਜ਼ਿੰਦਗੀ ਵਿੱਚੋਂ ਖਤਮ ਹੋ ਜਾਣਗੇ। ਜਨਮ ਜਨਮ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਸਤਿਗੁਰੂ ਕਿਰਪਾ ਕਰਨ, ਪਾਵਨ ਪਵਿੱਤਰ ਗੁਰੂ ਸ਼ਬਦ ਅਤੇ ਬਾਰਾਂ ਮਾਹ ਦੇ ਇਹ ਸ਼ਬਦ ਦੀ ਵਿਆਖਿਆ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਸਤਿਗੁਰੂ ਜੀ ਬਖਸ਼ਣ ਯੋਗ ਹਨ, ਖਿਮਾ ਕਰ ਦੇਣਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਨਾਨਕ ਕਉ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੇ ਸਾਧ ਸੰਗ ਬਿਨ ਸਹਿ ਸਭੇ ਸੋਚ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੁਮਰੀ ਗਤ ਮਿਤ ਤੁਮ ਹੀ ਜਾਨੀ, ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕਾਏ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੈ ਕਰਨ ਆਉਣ ਦਿਆਵੇ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇ ਚਲਾਈ ਤੇ ਗਵਾਹੀ ਦੇਖ ਕੇ ਅਣਦਿੱਥ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤੇ ਆਵੇ। ਚੇਤੇ ਆਵਣ ਕਾ ਸਦਕਾ ਸਰਬ ਸੁੱਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪੈਦ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵੇਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਮੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਖੇ ਆਪ ਵਾਹਿਗੁਰੂ ਏ ਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਸੁੰਦਰ ਦੀਵਾਨ ਸੱਜੇ ਸਨ ਸੱਜੇ ਹੋਏ ਦੀਵਾਨਾਂ ਵਿੱਚ ਆਸਾ ਦੀਵਾਰ ਦੇ ਕੀਰਤਨ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਹੁਕਮਨਾਮੇ ਦੀ ਵਿਚਾਰ ਅਤੇ ਕੱਤਕ ਤੇ ਮਹੀਨੇ ਦੀ ਵਿਚਾਰ ਹੋਈ ਹੈ ਸਤਿਗੁਰੂ ਜੀ ਉਹ ਕੀਰਤਨ ਕਰਦੇ ਹਾਂ ਕਥਾ ਵਿਚਾਰਾਂ ਕਰਦੇ ਹਾਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣਗੀਆਂ ਕਿਰਪਾ ਕਰਨੀ ਅਣਜਾਣ ਬੱਚੇ ਸਮਝ ਕੇ ਮੁਆਫ਼ੀ ਬਖਸ਼ਣੀ ਅਗਾਂਹ ਵਾਸਤੇ ਸਮੱਤ ਬਖਸ਼ਣੀ ਪੜੀ ਸੁਣੀ ਗੁਰਬਾਣੀ ਦਾ ਮਹੱਤਵ ਸਮੂਹ ਸੰਗਤਾਂ ਦੇ ਹਿਰਦਿਆਂ ਚ ਵਸਾ ਕਰਕੇ ਨਿਹਾਲ ਕਰਨਾ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਦੀ ਰਾਤ ਬਖਸ਼ਿਸ਼ ਕਰਕੇ ਨਿਹਾਲ ਕਰਨੀ ਸਤਿਗੁਰੂ ਜੀ ਉਹ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਅਗਰ ਰਾਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਇਲਾਹੀ ਹੁਕਮਨਾਮੇ ਬਖਸ਼ਿਸ਼ ਕਰਕੇ ਨਿਹਾਲ ਕਰੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਜੀ ਮਾਨਿਆ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਰਾਜ ਕਰੇਗਾ ਖਾਲਸਾ ਆਕੀ ਖੁਆਰ ਹੋਏ ਸਭ ਮਿਲੇਂਗੇ ਬਚ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਸਾਹਿਬ ਜੀ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮਿਲ ਪ੍ਰਭੂ ਹਰ ਦਰਗਹਿ ਕਾ ਬਸੀਠ ਹਰ ਨਾਮੋ ਮੰਤਰ ਦਰੜਾਇਂਦਾ ਕੱਟੇ ਹਾਂ ਮੈਂ ਰੋਗ ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿੰਨਾ ਧੁਰੇ ਪਿਆ ਸੰਜੋਗ ਸੱਜਣ ਸੱਚਾ ਪਾਠ ਸਾਰ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾ ਪੰਚ ਪਦਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰਥਮੇ ਗਰਭ ਮਾਤਾ ਕੈ ਵਾਸਾ ਊਹਾਂ ਛੋੜ ਧਰਨ ਮਹਿ ਆਇਆ ਚਿੱਤਰ ਸਾਲ ਸੁੰਦਰ ਬਾਗ ਮੰਦਰ ਸੰਗ ਨਾ ਕਛੂ ਜਾਇਆ ਪ੍ਰਥਮੇ ਗਰਭ ਮਾਤਾ ਕੈ ਵਾਸਾ ਊਹਾਂ ਛੋੜ ਧਰਨ ਮਹਿ ਆਇਆ ਚਿੱਤਰ ਸਾਲ ਸੁੰਦਰ ਬਾਗ ਮੰਦਰ ਸੰਗ ਨਾ ਕਛੂ ਜਾਇਆ ਅਵਰ ਸਭ ਮਿੱਥਿਆ ਲੋਭ ਲੱਭੀ ਗੁਰ ਪੂਰਾ ਦੀਏ ਹਰ ਨਾਮਾ ਜੀ ਕਉ ਇਹ ਵਸਤ ਫੱਬੀ ਰਹਾਉ ਇਸਤ ਮੀਤ ਬੰਦਤ ਸੁਤ ਪਾਈ ਸੰਗ ਬਨਤਾ ਰਚ ਹੱਸਿਆ ਜਬ ਅੰਤੀ ਅਵਸਰ ਆਏ ਬਨੋ ਹੈ ਉਨ ਪੇਖ ਤਹੀ ਕਾਲ ਗਰਸਿਆ ਕਰ ਕਰ ਨਰਥ ਬਿਹਾਜੀ ਸੰਪੈ ਸੋਨਾ ਰੂਪਾ ਦਮ ਪਹਾੜੀ ਕਉ ਉਹ ਪਹਾੜਾ ਮਿਲਿਆ ਹੋਰ ਸਗਲ ਭਇਓ ਬਿਰੰਮ ਹੈਵਰ ਗੈਵਰ ਰਥ ਸੰਭਾਹੇ ਗਹੁ ਕਰ ਕਿਨ ਮੇਰੇ ਜਬ ਤੇ ਹੋਈ ਲਾਮੀ ਧਾਈ ਚੱਲਹ ਨਾਹੀ ਇੱਕ ਪੈਰੇ ਨਾਮ ਧੰਨ ਨਾਮ ਸੁਖ ਰਾਜਾ ਨਾਮ ਕੁਟੰਬ ਸਹਾਈ ਨਾਮ ਸੰਪਤ ਗੁਰ ਨਾਨਕ ਕਉ ਦੀ ਉਹ ਮਰੈ ਨਾ ਆਵੈ ਜਾਈ ਨਾਮ ਧੰਨ ਨਾਮ ਸੁਖ ਰਾਜਾ ਨਾਮ ਕੁਟੰਬ ਸਹਾਈ ਨਾਮ ਸੰਪਤ ਗੁਰ ਨਾਨਕ ਕਉ ਦੀ ਉਹ ਮਰੈ ਨਾ ਆਵੈ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਕੱਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਪ परमेसर ते भुलिया व्यापन सब रोग कतक कर्म कमावने दोष न काहू जोग परमेश्वर ते भुलिया व्यापन सब रोग वेमुख हो राम ते लगन जन्म विजोग खिन में कौड़े हो गए जितड़े माया भोग वेच न कोई कर सका किस ठह रो वह रोज कीता किशु न हो वही लिखिया तुर संजोग वड भागी मेरा प्रभ मिला ता उतरा है सब बेग नानक को प्रभ राख ले मेरे साहेब बंदी मोच कतक हो आए साध संग बिन सहे सब सोच नानक को प्रभ राख ले मेरे साहेब बंदी मोच कतक हो वाए साध संग बिन सहे सब सोच वाहे गुरु जी का खालसा वाहे गुरु जी की फतेह। एक ओंकार सतनाम करता पुरख निर्भउ निर्वैर अकाल मूरत अजूनी सैभं गुरप्रसाद। एक ओंकार सतनाम करता पुरख निर्भउ निर्वैर अकाल मूरत अजूनी सैभं गुरप्रसाद। एक ओंकार सतनाम करता पुरख निर्भउ निर्वैर अकाल मूरत अजूनी सैभं गुरप्रसाद। एक ओंकार सतनाम करता पुरख निर्भउ निर्वैर अकाल मूरत अजूनी सैभं गुरप्रसाद। एक ओंकार सतनाम करता पुरख निर्भउ निर्वैर अकाल मूरत अजूनी सैभं गुरप्रसाद। वाहे गुरु वाहे गुरु वाहे गुरु वाहे गुरु वाहे गुरु सतनाम वाहे गुरु सतनाम वाहे गुरु। सतनाम वाहे गुरु सतनाम वाहे गुरु। ਸਤ ਨਾਮ ਵਾਹਿਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।